ਤੇ ਗੁਰੂ ਪਰਮੇਸ਼ਵਰ ਜੀ ਨੇ ਹੁਕਮ ਕੀਤਾ ਇੱਥੇ ਖੂਹ ਦੋ, ਇੱਥੇ ਕੋਈ ਖੂਹ ਲਗਾ ਦਿਓ, ਮੇਰੇ ਵਾਹਿਗੁਰੂ ਦੀ ਅੰਮ੍ਰਿਤ ਬਾਣੀ ਫੜੀ ਗਈ ਏ, ਉਹ ਕਿਰਪਾਲਤਾ ਕਰਨਗੇ ਇਸ ਧਰਤੀ ਵਿੱਚ, ਇਸ ਕਿਨਾਰੇ ਤੇ ਖਾਰਾਪਨ ਨਹੀਂ ਅੰਮ੍ਰਿਤ ਦਾ ਨਿਵਾਸ ਹੋਵੇਗਾ। ਅੱਜ ਵੀ ਉਹ ਖੂਹ ਬਾਣੀ ਦੀ ਤਸੀਰ ਨੂੰ, ਬਾਣੀ ਦੇ ਅਸਰ ਨੂੰ, ਬਾਣੀ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ ਕਿ ਇੱਥੇ ਬੈਠ ਕੇ ਇੱਕ ਬਾਣੀ ਦਾ, ਇਸ ਅੰਮ੍ਰਿਤ ਦਾ ਇੱਕ ਪਿਆਲਾ, ਇੱਕ ਬਾਟਾ ਗੁਰੂ ਪਰਮੇਸ਼ਵਰ ਨੇ ਉਚਾਰਨ ਕੀਤਾ ਹੈ, ਪੀਤਾ ਹੈ, ਪਿਲਾਇਆ, ਤੇ ਅੱਜ ਵੀ ਉਸ ਖੂਹ ਦਾ ਪਾਣੀ ਸਾਰਾ ਸ਼ਹਿਰ ਤੇ ਤੀਰਥ ਦੇ ਲੋਕ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦੀ ਪਿਆਸ ਬੁਝਾਉਂਦੇ ਨੇ। ਪਿਆਲਾ ਖੋ ਸ੍ਰੀ ਵਾਹਿਗੁਰੂ ਖਾਲਸਾ ਤਵਾਰੀ ਗਿਆਨੀ ਗਿਆਨ ਸਿੰਘ ਜੀ। ਤਾਂ ਇਹ ਅੰਮ੍ਰਿਤ ਬਾਣੀ ਮਨੁੱਖਤਾ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੀ ਹੈ। ਮਹਾਕਵੀ ਜੀ ਨੇ ਬੇਨਤੀ ਕੀਤੀ ਏ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਵਿਚ ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਨਾਮ, ਜਿਸ ਵਿਚ ਮਾਨਕਾਂ ਤੇ ਮੋਤੀਆਂ ਵਾਂਗ ਪ੍ਰਭੂ ਦੀ ਪ੍ਰਾਪਤੀ ਦਾ ਵੈਰਾਗ ਤੇ ਪ੍ਰਭੂ ਦਾ ਗਿਆਨ ਹੈ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਹ ਸਾਗਰ ਸਮੁੰਦਰ ਹਨ ਜਿਨ੍ਹਾਂ ਵਿਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਲਭਾ ਲਭ ਭਰਪੂਰ ਉਛਲਦਾ ਹੈ। ਮੈਂ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਰਮੇਸ਼ਵਰ ਨੂੰ ਕਰੋੜਾਂ ਵਾਰੀ ਨਮਸਕਾਰ ਕਰਦਾ ਹਾਂ, ਕਰੋੜਾਂ ਵਾਰੀ ਪ੍ਰਣਾਮ ਕਰਦਾ ਹਾਂ। ਪਿਆਲਾ ਖੋ ਸ੍ਰੀ ਵਾਹਿਗੁਰੂ ਉਸ ਸਤਿਗੁਰੂ ਜੀ ਦਾ ਜਿਨ੍ਹਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਇੱਕ ਸ਼ਬਦ ਨੇ ਨੀਮ ਖਾਰ ਤੀਰਥ ਦਾ ਸਾਰਾ ਇਲਾਕਾ ਅੰਮ੍ਰਿਤ ਨਾਲ ਭਰਪੂਰ ਕਰ ਦਿੱਤਾ। ਉਹ ਅੰਮ੍ਰਿਤ ਦੀ ਵਰਖਾ ਕਰ ਰਹੇ ਨੇ, ਅਮਰ ਜੀਵਨ, ਅਮਰ ਜ਼ਿੰਦਗੀ, ਅਮਰ ਦਾਤਾਂ ਦੀਆਂ ਬਖਸ਼ਿਆ ਕਰ ਰਹੇ ਨੇ। ਉਹਨਾਂ ਦਾ ਪੁਰਬ ਮਨਾਉਂਦਿਆਂ ਹੋਇਆਂ ਆਪ ਜੀ ਉਹਨਾਂ ਦੇ ਪਵਿੱਤਰ ਦਰਬਾਰ ਤੋਂ ਉਹਨਾਂ ਦੀ ਚਰਨ ਸ਼ਰਨ ਵਿਚ ਹਾਜ਼ਰ ਹੋ ਕੇ ਬਖਸ਼ਿਆ ਦਾਤਾਂ ਦੀ ਯਾਚਨਾ ਕਰਦਿਆਂ ਹੋਇਆਂ ਅੰਮ੍ਰਿਤ ਬਾਣੀ ਦੇ ਵਿਚਾਰ ਸ਼ਰਮਨ ਕਰਕੇ ਆਪਣੀ ਜ਼ਿੰਦਗੀ ਨੂੰ ਅਮਰ ਬਣਾਉਣ ਦਾ ਯਤਨ ਕਰ ਰਹੇ ਹੋ। ਸਤਿਗੁਰੂ ਬਖਸ਼ਿਸ਼ ਕਰਨ, ਮਿਹਰਾਮਤ ਕਰਨ, ਉਹ ਸਾਨੂੰ ਸੇਵਾ ਤੇ ਸਿਮਰਨ, ਅੰਮ੍ਰਿਤ ਬਾਣੀ ਦੇ ਨਿਤਨੇਮ ਦੁਆਰਾ ਅਮਰ ਜੀਵਨ ਦੀ ਬਖਸ਼ਿਸ਼ ਕਰਨ। ਸਾਹਿਬ ਕਮਾਲ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸੰਸਾਰ ਦੇ ਅੰਦਰ ਜੋ ਹਾਲਾਤ ਵਾਪਰਨੇ ਨੇ, ਜੋ ਸੰਸਾਰ ਦੇ ਅੰਦਰ ਵਾਤਾਵਰਨ ਹੋਣ ਵਾਲਾ ਹੈ, ਉਸ ਦੀ ਵਿਆਖਿਆ ਕਰ ਰਹੇ ਨੇ। ਕਲਕੀ ਅਵਤਾਰ ਜੀ ਨੇ ਸੰਸਾਰ ਨੂੰ ਫਤਿਹ ਕੀਤਾ ਹੈ, ਦੁਨੀਆਂ ਨੂੰ ਜਿੱਤਿਆ ਹੈ। ਦੁਨੀਆਂ ਨੂੰ ਜਿੱਤਣਾ ਆਸਾਨ ਨਹੀਂ, ਬਹੁਤ ਮੁਸ਼ਕਲ ਤੇ ਬਹੁਤ ਕਠਿਨ ਹੈ। ਸੰਸਾਰ ਨੂੰ ਨਹੀਂ ਜਿੱਤਿਆ ਜਾਂਦਾ, ਦੁਨੀਆਂ ਨੂੰ ਨਹੀਂ ਜਿੱਤਿਆ ਜਾਂਦਾ, ਪਰ ਕਲਕੀ ਅਵਤਾਰ ਨੇ ਧਰਮ ਦੀ ਬਿਰਧਤਾ, ਧਰਮ ਦੀ ਪ੍ਰਫੁੱਲਤਾ ਲਈ ਸਾਰੇ ਸੰਸਾਰ ਨੂੰ ਫਤਿਹ ਕੀਤਾ ਹੈ। ਤੇ ਆਪਣੀ ਜਿੱਤ ਦੇ ਡੰਕੇ ਵਜਾਉਂਦਿਆਂ ਹੋਇਆਂ ਉਹ ਸੰਬਲਪੁਰ ਦੀ ਤਰਫ ਵੱਧ ਰਹੇ ਨੇ, ਵਾਪਸ ਆ ਰਹੇ ਨੇ ਚਾਈਨਾ ਦੀ ਤਰਫ, ਸੰਬਲਪੁਰ ਦੀ ਤਰਫ ਵਾਪਸ ਪਹੁੰਚ ਰਹੇ ਨੇ। ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਇਸ ਪ੍ਰਕਾਰ ਆਪਣੇ ਪਿਤਰ ਸ਼ਬਦਾਂ ਦੁਆਰਾ ਵਰਣਨ ਕਰ ਰਹੇ ਨੇ। ਆਈਏ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਿਤਰ ਸ਼ਬਦਾਂ ਅੰਦਰ ਸੁਣੀਏ, ਤੇ ਨਾਲ ਨਾਲ ਜੋ ਵਿਚਾਰਾਂ ਸਤਿਗੁਰੂ ਜੀ ਨੇ ਸਾਨੂੰ ਇਤਿਹਾਸ ਦੁਆਰਾ ਅਤੇ ਆਪਣੇ ਦਰੋਂ ਘਰੋਂ ਵਰਸਾਏ, ਸਿੱਖਾਂ ਦੀਆਂ ਲਿਖਤਾਂ ਦੁਆਰਾ, ਸੌ ਸਾਖੀਆਂ ਦੁਆਰਾ ਸਾਨੂੰ ਬਖਸ਼ੇ ਨੇ, ਉਹਨਾਂ ਵਿਚਾਰਾਂ ਨੂੰ ਰਲ ਮਿਲ ਕੇ ਵਿਚਾਰਨ ਦਾ ਨਿਮਾਣਾ ਤੇ ਅਧਨਾ ਜਿਹਾ ਯਤਨ ਕਰੀਏ ਜੀ।
ਜਬ ਜੀਤ ਵੇਦ ਵਿਚਾਰ
ਕਹਿੰਦੇ ਨੇ ਸੰਸਾਰ ਦੇ ਅੰਦਰ ਕਲਕੀ ਅਵਤਾਰ ਨੇ ਜਗਤ ਦੇ ਤਾਈ ਜਿੱਤ ਕੇ ਵੇਦ ਦੀ ਵਿਚਾਰਧਾਰਾ ਨੂੰ ਫੈਲਾ ਕੇ ਧਰਮ ਦਾ ਬੋਲ ਬਾਲਾ ਬੁਲੰਦ ਕਰਕੇ
ਜਗਤ ਅਰਥ ਅਰਥ ਚਿਤਾਰੀਆਂ
ਕਹਿੰਦੇ ਨੇ ਇਸ ਤਰ੍ਹਾਂ ਜਗਤ ਦੇ ਅੰਦਰ ਜਿਹੜੇ ਅਰਥ ਸਨ ਉਹਨਾਂ ਦਾ ਅਰਥ ਸਿਧਾਂਤ ਵਿਚਾਰਨਾ ਕੀਤਾ। ਦੇਸ਼ਾਂ ਅਦੇਸ਼ਾਂ ਦੇਸ਼ਾਂ ਵਿੱਚ ਅਤੇ ਪ੍ਰਦੇਸ਼ਾਂ ਪ੍ਰਦੇਸ਼ਾਂ ਵਿੱਚ ਜਿਵੇਂ ਦੇਸ਼ ਵਿੱਚ ਦੇਸ਼ ਹੁੰਦੇ ਨੇ, ਇਸ ਦੇਸ਼ ਇੱਕ ਦੇਸ਼ ਦੇ ਅੰਦਰ ਹੋਰ ਛੋਟੀਆਂ ਛੋਟੀਆਂ ਸਟੇਟਾਂ ਹਨ। ਅਮੈਰੀਕਾ ਵਿੱਚ ਵੱਡਾ ਦੇਸ਼, ਫਿਰ ਨਾਲ ਛੋਟੀਆਂ ਉਹਦੇ ਵਿਚਕਾਰ ਛੋਟੀਆਂ ਸਟੇਟਾਂ ਨੇ, ਕਿਉਂਕਿ ਛੋਟੇ ਛੋਟੇ ਦੇਸ਼ਾਂ ਦੇ ਨਾਲ ਹੀ ਦੇਸ਼ ਵੱਡਾ ਹੋ ਸਕੇਗਾ। ਇਸ ਵਾਸਤੇ ਦੇਸ਼ ਦੇ ਜਿਹੜੇ ਦੇਸ਼ ਦੇ ਅੰਦਰ ਜਿਹੜੇ ਦੇਸ਼ ਨੇ, ਜਿਹੜੇ ਹੋਰ ਪ੍ਰਦੇਸ਼ ਹਨ, ਉਹਨਾਂ ਪ੍ਰਦੇਸ਼ਾਂ ਵਿੱਚ
ਨਵ ਭੇਜ ਭੇਜ ਅਹੰਕਾਰੀਆਂ
ਤੇ ਕਹਿੰਦੇ ਨੇ ਕਲਕੀ ਅਵਤਾਰ ਨੇ ਆਪਣੇ ਵੱਲੋਂ ਪਿਆਦੇ ਭੇਜ ਕੇ نویں نویں جیڑے دشمن جتے سن آدمی انہاں دے پاس بھیج بھیج کے نو نیوتے بھیج بھیج کے نمنترن بھیج بھیج کے نو نمنترن بھیج بھیج کے انہاں راجیاں مہاراجیاں نو اپنے پاس ہکاریم سدنا کیتا جیڑے انہاں نے جتے سن.
تار
داڑ جو رن گاڑ ہوئے کہندے نے جس پرکار داڑ دے تائیں تارن کرن والا وڈی ساری داڑ دے تائیں تارن کرن والا کون ہے؟ براہ اوتار. براہ اوتار دی کتھا دشم پتا جی نے ورنن کیتی ہے. بینتی اس طریقے نال تھوڑی جی سنکھیپ طور تے عرض کرنی چاہوں گا کہ جس طرح سنکھاسر دینت دا ناش کر کے براہ اوتار نے وید واپس لیندے سن، اسے ہی طریقے نال کلکی اوتار نے بھی سنسار دے اندر ترم نو پھر قائم کیتا، ترم لوپ ہو گیا سی. ساچ کلا سس کی دور گئی، دسم گرنتھ کلکی اوتار، ترم لوپ ہو گیا، سنسار دے لوگ ترم والے پاسے پرورت ہو گئے سن. اس کر کے کہندے نے جویں اونے وید بچاونا کیتے سن، کلکی اوتار نے پھر کہندے نے ترم جیڑا ہے وہ واپس لیاونا کیتا ہے، ترم دی مریادا پھر سنسار اندر ستھاپن کیتی ہے. براہ اوتار تارداڑ، براہ اوتار وانگ جیوں دا ہوندا ہے، جیسے جس پرکار براہ اوتار نے وید ابارنا کیتے سن، اسی طرح ہی کہندے نے کلکی اوتار نے اوتار دھارن کر کے دھرم دا جو سدھان، دھرم دی جو وچار دھارا سی، او سنسار دے اندر پھر قائم کرنا کیتی، دھرم بچاونا کیتا. رنگاڑ ہوئے کہ جس طریقے نال میں خاصر دینت دے نال براہ اوتار دا پیانک یدھ ہویا سی، اتے اونے اپنی پیانک دھارن کیتی ہوئی دھار جیڑی سی او دے نال گاڑا ڈونگا جنگ کرنا کیتا سی، اسی طریقے نال پیانک جنگ ہو رہا ہے، گاڑا ڈاڈا بہتا پیانک جد ہو رہا ہے. ترلوک جیت سب لیے، تین لوکاں تے جتنے راجے سن او سارے جیت لینا کیتے.
بہو دان دے سنمان سیوک،
بہو دان دے سنمان سیوک، بہو سارا دان دے کے اپنے سیوکاں دا ستکار کر کے جیڑے راجے ادھین کیتے کیتے نے انہاں نوں دان وی دتا ہے، انہاں نوں بہت سارا سنمان وی دتا ہے. جی
تیج تیج تہاں دیئے،
تے اپنے جیڑے سیوک سن اپنے ولوں نیت کیتے ہوئے اہلکار تتھے تتھے دیشاں دیشاں وچ بھیجن والے بن کے بھیج دینا کیتے، بھیج تتھے بھیج دینا کیتے.
خال کھانڈ کھانڈ بے ہنڈ کا،
کہندے نے مورکھ جیڑے دھرم دے ورودھی سن انہاں نوں کھنڈن والے بن کے کھنڈ ٹکڑے ٹکڑے کر کے بہنڈ وشیش کر کے ٹکڑے ٹکڑے کر دیتے ناش کر کے.
اور دانڈ دانڈ بڑو دیو،
اس طرح ترم دے ویروتی دشمنا نو کلکی اوتار نے وڈا دانڈ دیتا، وڈا دانڈ دیتا.
عرب خرب درب درب،
کہندے نے عرباں تے خرباں دی گنتی وچ ادرب اے اتنا او تن جیڑا عرباں تے خرباں دے وچ بھی گنیا نہ جاوے، ادرب جس دی گنتی نہ ہو سکے، عرباں خرباں تو بھی ادرب گنن تو رہت تن دینا کیتا. ہاں جی
سو جیت
کا اپنوں کیو، اس طریقے نال کلکی اوتار نے سب لوگاں نو جیت کر کے درب تن جیڑا سی ادرب جس دی گنتی نہ ہو سکے، ارباں تے خرباں نالوں ہی زیادہ انگنت تن ادرب اگنت تن جیڑا سی اپنا بنا لینا کیتا. جویں راجے دوسریاں نو جیت کے سامان لٹ کے اپنا بنا لیندے نے، کلکی اوتار دے سامنے لوگاں نے تحفے پیش کیتے نے، کیونکہ جد انہاں تے حکم ہو گیا اس راجیاں مہاراجیاں دا سارا ساجو سامان وی تاں نال اپنا ہو گیا. ایویں کلکی اوتار نے اے سارا اپنا ساجو سامان بناونا کیتا.
رنجیت جیت اجیت جودن،
رنجیت جیت اجیت جودن، میدان جنگ دے اندر جیڑے سور بیر اجیت سن انہاں سور بیراں نوں جیت کے میدان جنگ دے اندر سور بیراں نوں جیت کے پھر کہندے نے چھتر اتر چھنائیں انہاں جودن سور بیراں دے سر دے جڑے چھتر سن تے اتر چور سن ششتر سن او سارے کھو لین کیتے.
سردار بسنت چار کل،
کہندے نے اس طریقے نال سردار بسنت چار کل، کہندے نے کہ کل کی اوتار جڑا ہے او وی تے چار چوی، بنسٹ بھی چار چوبی، کہندے نے چوبی جیڑے سردار سن یعنی چوبی اوتار انہاں وچوں کلکی اوتار جیڑا ہے او انہاں سبنا چوبی اوتاراں دا بھی سردار ہوے گا. ਰਾਮ ਜੀ ਤੋਂ ਕ੍ਰਿਸ਼ਨ ਜੀ ਤੋਂ ਇਹਨਾਂ ਅਵਤਾਰਾਂ ਦਾ ਵੀ ਉਹ ਅਵਤਾਰ ਹੋਵੇਗਾ, ਸਰਦਾਰ ਹੋਵੇਗਾ। 24 ਅਵਤਾਰਾਂ ਦੇ ਵਿੱਚੋਂ ਕਲਕੀ ਅਵਤਾਰ ਸਾਰੇ ਅਵਤਾਰਾਂ ਦਾ ਸਰਦਾਰ ਹੋਵੇਗਾ, ਆਗੂ ਹੋਵੇਗਾ।
ਅਵਤਾਰ ਛਤਰ ਫਿਰਾਏ,
ਇਸ ਤਰ੍ਹਾਂ ਕਲਕੀ ਅਵਤਾਰ ਨੇ ਆਪਣੇ ਅਵਤਾਰ ਹੋਣ ਦਾ ਛਤਰ ਆਪਣੇ ਸਿਰ ਤੇ ਚੁਲਾਣਾ ਕੀਤਾ, ਆਪਣੇ ਸਿਰ ਤੇ ਫਿਰਾਉਣਾ ਕੀਤਾ।
ਮਥਾਨ ਛੰਦ,
ਇੱਕ ਹੋਰ ਛੰਦ ਦਾ ਵਰਣਨ ਕਰ ਰਹੇ ਨੇ ਜੋ ਇੱਕ ਮਥਾਨ ਛੰਦ ਦੇ ਰੂਪ ਵਿੱਚ ਹੈ।
ਛਾਜਾ ਮਹਾ ਜੋਤ,
ਕਲਕੀ ਅਵਤਾਰ ਦੀ ਜੋਤ, ਚਿਹਰੇ ਦਾ ਨੂਰ ਬੜਾ ਛਾਜਾ ਫੱਬ ਰਿਹਾ ਹੈ।
ਭਾਨੰਗ ਮਨੋ ਜੋਤ ਦੋਤ,
ਮਾਨੋ ਸੂਰਜ ਜਿਹੜਾ ਹੈ ਉਹਦੀ ਮਾਨੋ ਭਨੋ ਭਾਨੰਗ ਮਨੋ ਦੋਤ, ਮਾਨੋ ਸੂਰਜ ਜਿਹੜਾ ਹੈ ਉਦੋਤ ਚੜਿਆ ਹੋਇਆ। ਭਾਨੰਗ ਸੂਰਜ, ਮਾਨੋ ਸੂਰਜ ਦੋਤ ਚੜਿਆ ਹੋਇਆ ਹੈ, ਜਿਵੇਂ ਚੜਦਾ ਸੂਰਜ ਲਿਸ਼ਕਾ ਮਾਰਦਾ ਹੁੰਦਾ ਹੈ, ਇਵੇਂ ਉਹਦੇ ਚਿਹਰੇ ਦਾ ਜਲਵਾ ਹੈ।
ਜਗ ਸੰਕ ਤਜ ਦੀਨ,
ਸੰਸਾਰ ਦੇ ਅੰਦਰ ਕਲਕੀ ਅਵਤਾਰ ਨੇ ਹਰ ਪ੍ਰਕਾਰ ਦੀ ਸ਼ੰਕਾ ਭਉ ਡਰ ਤਿਆਗ ਦਿੱਤਾ।
ਮਿਲ ਬੰਧਨਾ ਕੀਨ,
ਮਿਲ ਬੰਧਨਾ ਕੀਨ, ਕਹਿੰਦੇ ਨੇ ਸਾਰੇ ਲੋਕ ਮਿਲ ਕੇ ਕਲਕੀ ਅਵਤਾਰ ਨੂੰ ਬੰਧਨਾ ਕਰਦੇ ਹਨ।
ਰਾਜੇ ਮਹਾਰੂਪ,
ਕਲਕੀ ਅਵਤਾਰ ਦਾ ਰੂਪ ਬਹੁਤ ਹੀ ਸੁੰਦਰ ਵਿਰਾਜਮਾਨ ਪ੍ਰਕਾਸ਼ਵਾਨ ਹੋ ਰਿਹਾ ਹੈ।
ਲਾਜਾ ਸਭਾ ਧੂਪ,
ਤੇ ਉਹਦੀ ਜੋਤ ਨੂੰ ਦੇਖ ਕਰਕੇ, ਉਹਦੇ ਮਹਾਨ ਸੁੰਦਰ ਰੂਪ ਨੂੰ ਦੇਖ ਕਰਕੇ ਸਾਰੇ ਰਾਜੇ ਸ਼ਰਮਿੰਦੇ ਹੁੰਦੇ ਨੇ। ਰਾਜਿਆਂ ਦੇ ਚਿਹਰੇ ਦੀ ਸੁੰਦਰਤਾ, ਉਹਨਾਂ ਦਾ ਪ੍ਰਭਾਵ ਕਲਕੀ ਅਵਤਾਰ ਦੇ ਸਾਹਮਣੇ ਤੁਛ ਹੈ।
ਜਗ ਆਨ ਜਾਨੀਸ,
ਹਾਂ ਜਗ ਆਨ ਜਾਨੀਸ, ਇਸ ਤਰੀਕੇ ਨਾਲ ਜਗਤ ਨੇ, ਸੰਸਾਰ ਦੇ ਲੋਕਾਂ ਨੇ ਕਲਕੀ ਅਵਤਾਰ ਦੀ ਆਨ ਈਨ ਜਿਹੜੀ ਸੀ ਉਹ ਮਨ ਲੈਣਾ ਕੀਤੀ ਹੈ।
ਮਿਲ ਭੇਟ ਲੈ ਦੀਸ,
ਤੇ ਰਾਜੇ ਮਹਾਰਾਜੇ ਮਿਲ ਕੇ ਭੇਟਾਵਾਂ ਲੈ ਕੇ ਕਲਕੀ ਅਵਤਾਰ ਨੂੰ ਭੇਟਾਵਾਂ ਅਰਪਣ ਕਰ ਦਿੰਦੇ ਹਨ।
ਸੋਗੰ ਮਹਾਰਾਜ,
ਕਹਿੰਦੇ ਨੇ ਰਾਜਿਆਂ ਦਾ ਮਹਾਂ ਵੱਡਾ ਰਾਜਾ ਕਲਕੀ ਅਵਤਾਰ ਸ਼ੋਭਨੀਕ ਹੋ ਰਿਹਾ ਹੈ।
ਅਛਰੀ ਰਹਿ ਲਾਜ,
ਅਛਰੀ ਰਹਿ ਲਾਜ, ਉਹਨਾਂ ਨੂੰ ਦੇਖ ਕੇ ਕਲਕੀ ਅਵਤਾਰ ਦੀ ਸੁੰਦਰਤਾ ਸੋਭਾ ਨੂੰ ਦੇਖ ਕੇ ਅਪਛਰਾਵਾਂ ਵੀ ਸ਼ਰਮਿੰਦੀਆਂ ਹੋ ਰਹੀਆਂ ਨੇ, ਲਿਜਾ ਰਹੀਆਂ ਨੇ, ਸ਼ਰਮਸਾਰ ਹੋ ਰਹੀਆਂ ਹਨ।
ਅਤ ਰੀਜ ਮਦ ਬੈਨ,
ਅਤ ਰੀਜ ਮਦ ਬੈਨ, ਕਹਿੰਦੇ ਨੇ ਅਤਿਅੰਤ ਹੀ ਰੀਝ ਕੇ ਪ੍ਰਸੰਨ ਹੋ ਕੇ ਦੇਵਤਿਆਂ ਦੀਆਂ ਪਛਰਾਵਾਂ ਮਦ ਮਿੱਠੇ ਮਿੱਠੇ ਬੈਨ ਬਚਨ ਕਲਕੀ ਅਵਤਾਰ ਦੇ ਸਨਮੁਖ ਖਲੋ ਕੇ ਬੋਲਦੀਆਂ ਹਨ।
ਰਸ ਰੰਗ ਭਰੇ ਨੈਣ,
ਤੇ ਉਹਨਾਂ ਦੇ ਨੇਤਰ ਜਿਹੜੇ ਨੇ ਉਹ ਪ੍ਰੇਮ ਰੰਗ ਦੇ ਰਸ ਵਿੱਚ ਭਰੇ ਹੋਏ ਹਨ।
ਸੋਹਤ ਅਨੂਪ ਪਾਸ਼,
ਸੋਹਤ ਅਨੂਪ ਪਾਸ਼, ਕਹਿੰਦੇ ਨੇ ਕਲਕੀ ਅਵਤਾਰ ਜਿਹੜਾ ਹੈ ਉਹ ਅਨੂਪਮਤਾ ਦੀ ਸੁੰਦਰਤਾ ਪਾਸ਼ ਪ੍ਰਾਪਤ ਪਾ ਕੇ ਸੋਭਨੀਕ ਹੋ ਰਹੇ ਨੇ, ਸੋਹਦੇ ਹਨ।
ਕਾਸ਼ੇ ਮਨੋ ਕਾਸ਼,
ਇਹ ਕਹਿੰਦੇ ਨੇ ਕਿਸੇ ਕਾਸ਼ ਫਬਾਉਣ ਵਾਲੇ, ਜਿਵੇਂ ਕੋਈ ਸੁੰਦਰ ਵਸਤਰ ਸੀਣ ਵਾਲਾ, ਬਣਾਉਣ ਵਾਲਾ, ਪਹਿਨਾਣ ਵਾਲਾ ਸੁੰਦਰ ਕਿਸੇ ਨੂੰ ਵਸਤਰ ਪਹਿਨਾ ਦੇਵੇ, ਜਿਵੇਂ ਇੱਕ ਮਾਂ ਛੋਟੇ ਬੱਚੇ ਨੂੰ ਸੋਹਣੇ ਸੋਹਣੇ ਕੱਪੜੇ ਪਹਿਨਾ ਦਈਏ, ਇਵੇਂ ਮਾਨੋ ਕਿਸੇ ਕਾਸ਼ ਫਬਾਉਣ ਵਾਲੇ ਨੇ ਕਲਕੀ ਅਵਤਾਰ ਨੂੰ ਕਾਸ਼ੇ ਫਬਾ ਦਿੱਤਾ ਹੈ, ਬੜੇ ਸੋਹਣੇ ਵਸਤਰ ਪਹਿਨਾ ਕੇ ਉਹਨੂੰ ਫਵਾ ਦਿੱਤਾ, ਸੋਹਣਾ ਬਣਾ ਦਿੱਤਾ ਹੈ। ਪਛਰਾਵਾਂ ਦੇਖ ਕੇ ਉਸ ਨੂੰ ਪ੍ਰਸੰਨ ਹੁੰਦੀਆਂ ਹਨ।
ਰਾਵੜੇ ਭੇਕ,
ਰਾਵਲੜੇ ਭੇਕ, ਤੇ ਕਈਆਂ ਨੇ ਕਲਕੀ ਅਵਤਾਰ ਨੂੰ ਦੇਖ ਕੇ ਰਾਵਲੇ ਜੋਗੀਆਂ ਵਾਲੇ ਭੇਸ ਧਾਰਨ ਕਰ ਲੈਣਾ ਕੀਤੇ ਨੇ, ਜੋਗੀ ਬਣ ਗਏ ਨੇ, ਉਹਨਾਂ ਦੇ ਸੁੰਦਰ ਦਰਸ਼ਨ ਦੀਦਾਰ ਤੇ ਦੀਵਾਨੇ ਹੋ ਗਏ।
ਦੇਖੇ
ਨੈਕ, ਜਿਨ੍ਹਾਂ ਨੂੰ ਥੋੜੇ ਮਾਤਰ ਦੇਖਿਆ, ਨੈਕ ਥੋੜੇ, ਜਿਨ੍ਹਾਂ ਨੂੰ ਥੋੜੇ ਮਾਤਰ ਦੇਖਿਆ ਹੀ
ਲਾਗੈ,
ਕਹਿੰਦੇ ਨੇ ਜਿਨ੍ਹਾਂ ਨੇ ਥੋੜੇ ਮਾਤਰ ਵੀ ਉਹਨੂੰ ਦੇਖਿਆ ਲਾਗੈ ਤਿਸੈ ਐਖ, ਕਹਿੰਦੇ ਨੇ ਤਿਨਾਂ ਦੇ ਤਾਈ ਉਹਨਾਂ ਦੀ ਨਜ਼ਰ ਲੱਗ ਜਾਂਦੀ ਹੈ। ਕਹਿੰਦੇ ਨੇ ਉਹ ਅਪਛਰਾਵਾਂ ਜਿਨ੍ਹਾਂ ਦੇ ਥੋੜਾ ਜਿਹਾ ਵੀ ਕਿਸੇ ਨੂੰ ਦੇਖਣ ਦੇ ਨਾਲ, ਜਿਨ੍ਹਾਂ ਨੂੰ ਅਪਛਰਾਵਾਂ ਦੇਖਣ ਤਿਨ੍ਹਾਂ ਦੇ ਤਾਈ ਉਹਨਾਂ ਦੀ ਅੱਖਾਂ ਲੱਗ ਜਾਂਦੀਆਂ ਨੇ, ਯਾਨੀ ਨਜ਼ਰ ਲੱਗ ਜਾਂਦੀ ਹੈ, ਔਰ ਉਹ ਉਹਨਾਂ ਦੀ ਨਜ਼ਰ ਦੇ ਬਾਣ ਦੇ ਕਾਇਲ ਹੋ ਜਾਂਦੇ ਨੇ। ਦੇਵਤਿਆਂ ਦੀਆਂ ਪਛਰਾਵਾਂ ਕਲਕੀ ਅਵਤਾਰ ਨੂੰ ਦੇਖ ਕੇ ਪ੍ਰਸੰਨ ਹੋ ਰਹੀਆਂ ਹਨ।
ਦੇਖੇ ਧਰੇ ਪਿਆਰ,
ਪਿਆਰ ਦੇ ਨਾਲ ਪਿਆਰ ਧਾਰਨ ਕਰਕੇ ਕਲਕੀ ਅਵਤਾਰ ਨੂੰ ਅਪਛਰਾਵਾਂ ਦੇਖਦੀਆਂ ਹਨ।
ਰੰਗੇ ਮਹਾਰੰਗ,
ਮਹਾਨ ਪ੍ਰੇਮ ਰੰਗ ਦੇ ਵਿੱਚ ਕਲਕੀ ਅਵਤਾਰ ਜਿਸ ਦੀ ਤਰਫ ਦੇਖਦੇ ਨੇ ਉਹਨੂੰ ਰੰਗ ਦਿੰਦੇ ਨੇ।
ਲਾਜਾ ਲੱਖ ਅਨੰਗ,
ਤੇ ਕਲਕੀ ਅਵਤਾਰ ਦੀ ਸੋਭਾ ਨੂੰ ਦੇਖ ਕੇ ਅਨੰਗ ਕਾਮ ਦੇਵ ਜੋ ਮਹਾਨ ਸੁੰਦਰ ਹੈ ਉਹ ਵੀ ਆਪਣੀ ਸੁੰਦਰਤਾ ਨੂੰ ਤੁਛ ਸਮਝ ਕੇ ਕਲਕੀ ਅਵਤਾਰ ਦੀ ਸੁੰਦਰਤਾ ਦੇ ਸਾਹਮਣੇ ਸ਼ਰਮਿੰਦਾ ਹੋ ਜਾਂਦਾ ਹੈ।
ਛਤਰ,
ਤੇ ਕਹਿੰਦੇ ਨੇ ਜਿਹੜੇ ਛਤਰ ਦੁਸ਼ਮਣ ਨੇ ਉਹ ਆਪ ਉਹ ਕਲਕੀ ਅਵਤਾਰ ਨੂੰ ਦੇਖ ਕੇ ਆਪਣੇ ਚਿੱਤ ਵਿੱਚ ਚਿਰੇ ਚਿੜਦੇ ਨੇ। ਛਤਰ ਦੁਸ਼ਮਣ ਜਿਹੜੇ ਨੇ, ਸ਼ਤਰੂ ਜਿਹੜੇ ਨੇ, ਉਹ ਕਲਕੀ ਅਵਤਾਰ ਨੂੰ ਦੇਖ ਕੇ ਆਪਣੇ ਚਿੱਤ ਵਿਚ ਚਿਹਰਾ ਚਿੜਦੇ ਨੇ, ਦੁਖੀ ਹੁੰਦੇ ਨੇ, ਜਲਦੇ ਬਲਦੇ ਹਨ।
ਲਗਾ ਜਨੋ ਅਤਰ
ਤੇ ਕਹਿੰਦੇ ਮਾਨੋ ਇਉਂ ਦੁਖੀ ਹੁੰਦੇ ਨੇ, ਚਿੱਤ ਵਿਚ ਜਲਦੇ ਨੇ, ਸੜਦੇ ਨੇ, ਚਿੜਦੇ ਨੇ, ਮਾਨੋ ਉਹਨਾਂ ਨੂੰ ਅਸਤਰ ਜਿਵੇਂ ਤੀਰ ਲੱਗ ਜਾਣ, ਹੋਰ ਕਿਰਪ ਚੱਕਰ ਲੱਗ ਜਾਣ, ਅਸਤਰ ਜਿਵੇਂ ਲੱਗ ਜਾਣ ਤੇ ਦੁਖੀ ਹੁੰਦੇ ਨੇ। ਇਵੇਂ ਕਲਕੀ ਅਵਤਾਰ ਦੇ ਦੁਸ਼ਮਣ ਜਿਹੜੇ ਅੰਦਰੋਂ ਦੁਸ਼ਮਣੀ ਕਰਦੇ ਨੇ, ਬਾਹਰੋਂ ਹਾਰ ਮੰਨ ਚੁੱਕੇ ਨੇ ਪਰ ਅੰਦਰੋਂ ਵੈਰ ਕਰਦੇ ਨੇ, ਉਹ ਦੁਖੀ ਹੁੰਦੇ ਹਨ, ਚਿੜਦੇ ਨੇ।
ਮਹਾਂ
ਬਹੁਤ ਸਾਰੀ ਸੋਭਾ ਨਾਲ ਕਲਕੀ ਅਵਤਾਰ ਸੋਭਨੀਕ ਹੋ ਰਹੇ ਹਨ।
ਅਚਰੀ ਰਹਿ ਲੋਗ
ਆ ਪਛਰਾਵਾਂ ਉਹਨਾਂ ਨੂੰ ਦੇਖ ਕੇ ਲੁਭਾਏਮਾਨ ਹੋ ਰਹੀਆਂ ਹਨ। ਕਹਿੰਦੇ ਨੇ ਆਂਜੇ ਇਸੇ ਨੈਣ, ਕਹਿੰਦੇ ਨੇ ਆਂਜੇ ਫਿਰ ਪੜ੍ਹਨਾ
ਆਂਜੇ ਇਸੇ ਨੈਣ,
ਹਾਂ ਕਹਿੰਦੇ ਨੇ ਆਂਜੇ ਇਸੇ ਨੈਣ। ਕਲਕੀ ਅਵਤਾਰ ਦੇ ਜਿਹੜੇ ਨੇਤਰ ਨੇ ਉਹ ਇਸ ਪ੍ਰਕਾਰ ਨੇ ਜਿਸ ਪ੍ਰਕਾਰ ਕੱਜਲ ਅੱਖਾਂ ਵਿਚ ਪਾਇਆ ਹੋਵੇ ਤੇ ਸੋਹਣਾ ਸੁੰਦਰ ਲੱਗਦਾ ਹੈ, ਯਾਨੀ ਕੱਜਲ ਵਰਗੇ। ਇਸ ਕਲਕੀ ਅਵਤਾਰ ਦੇ ਨੇਤਰ ਜਿਹੜੇ ਨੇ ਉਹ ਕੱਜਲ ਵਾਲੇ ਨੇ, ਸੁਰਮੇ ਦੇ ਨਾਲ ਨੇ, ਜੋ ਹੋਰ ਸੁੰਦਰਤਾ ਵਿਚ ਵਾਧਾ ਕਰਨ ਵਾਲੇ ਨੇ ਜੀ। ਪਰ ਕਿਉਂਕਿ ਉਹ ਰਾਜੇ ਵੀ ਨੇ, 24 ਅਵਤਾਰਾਂ ਵਿਚੋਂ ਨੇ, ਗੁਰਮਤ ਨੇ ਇਹਨਾਂ ਚੀਜ਼ਾਂ ਨੂੰ ਅੰਜਨ ਆਦਿਕ ਦੀ ਤਿਆਗ ਦੀ ਪ੍ਰੇਰਣਾ ਦਿੱਤੀ ਹੈ। ਪਹਿਲਾਂ ਖੋਬ ਸ੍ਰੀ ਵਾਹਿਗੁਰੂ
ਜਾਗੇ ਮਨੋ ਨੈਣ
ਤੇ ਕਹਿੰਦੇ ਜਾਗੇ ਮਨੋ ਨੈਣ ਰਹਿਣ। ਇਸ ਤਰੀਕੇ ਨਾਲ ਉਹ ਨੇਤਰ ਖੁੱਲੇ ਸੁੰਦਰ ਲੱਗਦੇ ਨੇ, ਮਨ ਨੂੰ ਸਾਰੀ ਰਾਤ ਜਿਵੇਂ ਜਾਗਦੇ ਹੀ ਹੋਣ, ਕਦੇ ਆਰਸ ਨਾ ਆਈ ਹੋਵੇ।
ਰੂਪੰ ਭਰੇ ਰਾਗ
ਤੇ ਕਹਿੰਦੇ ਨੇ ਕਲਕੀ ਅਵਤਾਰ ਦੇ ਨੇਤਰ ਰੂਪ ਸੁੰਦਰਤਾ ਤੇ ਰਾਗ ਪ੍ਰੇਮ ਦੇ ਭਰੇ ਵੀ ਹਨ।
ਸੋਭੰ ਸੋ ਸੁਹਾਗ
ਤੇ ਕਹਿੰਦੇ ਨੇ ਉਹ ਸੋਭੰ ਸੋ ਸੁਹਾਗ, ਸੋਭੰ ਸੋ ਸੁਹਾਗ। ਕਲਕੀ ਅਵਤਾਰ ਜਿਹੜੇ ਨੇ ਉਹ ਇਸ ਜਗਤ ਦੇ, ਇਸ ਧਰਤੀ ਦੇ ਸੁਹਾਗ ਮਾਲਕ ਪਤੀ ਦੇ ਰੂਪ ਵਿਚ ਸੋਭਨੀਕ ਹੋ ਰਹੇ ਹਨ।
ਕਾਚੇ ਨਟੰ ਰਾਜ
ਤੇ ਮਾਨੋ ਕਹਿੰਦੇ ਨਟਾਂ ਦੇ ਰਾਜੇ ਨੇ ਜਿਹੜਾ ਨ੍ਰਿਤਕਾਰਾਂ ਦਾ ਵੀ ਰਾਜਾ ਹੋਵੇ, ਜੋ ਨਚਾਉਣ ਵਾਲਾ ਹੋਵੇ। ਮਾਨੋ ਉਹਨੇ ਸੋਹਣੇ ਸੋਹਣੇ ਵਸਤਰ ਪਹਿਨਾ ਕੇ ਕਾਛੇ ਫਵਾ ਦਿੱਤੇ ਨੇ। ਇਵੇਂ ਕਲਕੀ ਅਵਤਾਰ ਦੇ ਸੁੰਦਰ ਵਸਤਰ ਸੋਭਦੇ ਤੇ ਫਵਦੇ ਹਨ।
ਨਾਚੈ ਮਨੋਬਾਜ
ਨਾਚੈ ਮਨੋਬਾਜ ਇਵੇਂ ਇਸ ਤਰੀਕੇ ਨਾਲ ਕਾਹਲੀ ਨਾਲ ਕਲਕੀ ਅਵਤਾਰ ਦੇ ਨੇਤਰ ਹਰਕਤ ਕਰਦੇ ਨੇ, ਜਿਵੇਂ ਘੋੜਾ ਨ੍ਰਿਤਕਾਰੀ ਕਰ ਰਿਹਾ ਹੋਵੇ ਜੀ।
ਆਂਜੇ ਮਨੋਬਾਨ
ਆਂਜੇ ਮਨੋਬਾਨ ਕਹਿੰਦੇ ਨੇ ਆਂਜੇ ਸੁਰਮੇ ਦੇ ਨਾਲ ਕਲਕੀ ਅਵਤਾਰ ਦੇ ਨੇਤਰ ਇੰਜ ਸੁੰਦਰ ਲੱਗ ਰਹੇ ਨੇ, ਮਾਨੋ ਜਿਵੇਂ ਤਿੱਖੇ ਤਿੱਖੇ ਤੀਰ ਚੱਲ ਰਹੇ ਹੋਣ।
ਕਹਿ ਦੋ ਤਰੇ ਸਾਨ
ਤੇ ਕਹਿ ਦੋ ਅਥਵਾ ਜਾਂ ਇਹਨੇ ਤਿੱਖੇ ਨੇ ਨਿਗਾਹਾਂ ਨਜ਼ਰਾਂ ਇੰਨੀਆਂ ਤਿਰਛੀਆਂ ਨੇ, ਜਿਵੇਂ ਸਾਂ ਦੇ ਉੱਪਰ ਸ਼ਸਤਰ ਲਗਾਏ ਹੋਣ ਜਾਂ ਤੀਰ ਲਗਾ ਕੇ ਤੇਜ ਕੀਤੇ ਤਿੱਖੇ ਕੀਤੇ ਹੋਏ ਹੋਣ।
ਜਾਣੇ ਲਗੇ ਜਾਹੇ
ਜਾਣੋ ਕਿ ਜਿਸ ਮਨੁੱਖ ਨੂੰ ਵੀ ਕਲਕੀ ਅਵਤਾਰ ਦੇ ਤੀਰ ਤਾਂ ਲੱਗਦੇ ਹੀ ਨੇਤਰ ਲੱਗ ਗਏ, ਜਿਨ੍ਹਾਂ ਤੇ ਕਲਕੀ ਅਵਤਾਰ ਨੇ ਆਪਣੀ ਨਜ਼ਰ ਦਾ ਬਾਣ ਮਾਰ ਦਿੱਤਾ।
ਯਾ ਕੋ ਕਹਿ ਕਾਹੇ
ਕਹਿੰਦੇ ਉਸ ਮਨੁੱਖ ਦੇ ਤਾਂ ਯਾ ਕੋ ਉਸ ਮਨੁੱਖ ਦੇ ਤਾਂ ਕੋਈ ਕੀ ਕਹਿ ਸਕਦਾ, ਕੀ ਕੋਈ ਬਿਆਨ ਕਰ ਸਕਦਾ। ਉਹ ਤਾਂ ਕਾਇਲ ਹੋਇਆ ਕਿ ਹੋਇਆ, ਜ਼ਖਮੀ ਹੋਇਆ ਹੀ ਕਿ ਹੋਇਆ।
ਸੁਖ ਦਾ ਬ੍ਰਿਦ ਛੰਦ
ਇੱਕ ਹੋਰ ਛੰਦ ਦਾ ਨਾਮ ਵਰਣਨ ਕਰ ਰਹੇ ਨੇ, ਜੋ ਸੁਖ ਦਾ ਬ੍ਰਿਦ ਛੰਦ ਦੇ ਰੂਪ ਵਿਚ ਹੈ, ਸੁਖ ਦੇਣ ਵਾਲਾ ਵਿਰਦੀ ਵਾਲਾ ਛੰਦ। ਕਹਿੰਦੇ ਨੇ ਇਸ ਤਰੀਕੇ ਨਾਲ ਕਲਕੀ ਅਵਤਾਰ ਨੇ ਜੋ ਵਿਚਾਰ ਵਰਣਨ ਕੀਤਾ ਹੈ ਕਿ ਕਾਛ ਹੈ ਕਾਠ ਧਾਰੀ ਹੈ, ਜਿਵੇਂ ਲੱਕੜੀ ਦੇ ਸੋਟੇ ਸ਼ਸਤਰਾਂ ਦੇ ਤਾਈਂ, ਮੋਟਿਆਂ ਮੋਟਿਆਂ ਅਸਤਰਾਂ ਦੇ ਤਾਈਂ ਧਾਰਨ ਕਰਨ ਵਾਲਾ ਜਿਵੇਂ ਹੋਵੇ, ਜਿਵੇਂ ਉਹ ਫਬਦੇ ਹੋਣ, ਇਸੇ ਪ੍ਰਕਾਰ ਕਲਕੀ ਅਵਤਾਰ ਵੀ ਆਪਣੇ ਹੱਥ ਵਿਚ ਗੁਰਜ ਲੈ ਕੇ ਫਬ ਰਹੇ ਨੇ।
ਇਹ ਰਾਜਾ ਅਧਿਕਾਰੀ ਹੈ,
ਬੇਨਤੀ ਕਰ ਰਿਹਾ ਸਾਂ ਨਿਰੰਕਾਰੀ ਕੇਸ ਵਿਚ ਦਾਸ ਨੂੰ ਵੀ ਜ਼ਰਾ ਹਵਾ ਹਵਾ ਖਾਣ ਦਾ ਕਾਫੀ ਮੌਕਾ ਮਿਲਿਆ। ਪਹਿਲਾਂ ਖੋ ਸ੍ਰੀ ਵਾਹ ਤਾਂ ਕਾਫੀ ਨੌਜਵਾਨ ਸਿੰਘ ਵੀ ਸਨ। ਅਸਾਂ ਪ੍ਰੋਗਰਾਮ ਬਣਾਇਆ ਬਈ ਅੰਮ੍ਰਿਤ ਵੇਲੇ ਦਾ ਨਿਤਨੇਮ ਤੇ ਫਿਰ ਅਖੀਰ ਤੇ ਗੁਰਬਾਣੀ ਦੀ ਕਥਾ, ਬਈ ਅਸੀਂ ਸਾਰੇ ਰਲ ਕੇ ਕਰਿਆ ਕਰਾਂਗੇ ਤੇ ਜਿਹੜੇ ਰਾਜਨੀਤਿਕ ਸਨ ਸੱਜਣ ਪ੍ਰਧਾਨ ਹੋਰ ਸੈਕਟਰੀ ਮੈਂਬਰ ਉਹਨਾਂ ਨੂੰ ਕਿਹਾ ਵੀ ਤੁਸੀਂ ਆਓ ਤਾਂ ਵਾਹ ਫਲਾ, ਨਾ ਆਓ ਤੇ ਤੁਹਾਡੀ ਮਰਜ਼ੀ। ਕਿਉਂਕਿ ਆਮ ਤੌਰ ਤੇ ਗੁਰਦੁਆਰਾ ਪ੍ਰਬੰਧ ਨਾਲ ਪ੍ਰਧਾਨ ਸੈਕਟਰੀ ਹੋਰ ਮੈਂਬਰਾਂ ਜਿਹੜੇ ਨੇ ਉਹ ਇਹੋ ਹੀ ਸਮਝਦੇ ਨੇ ਵੀ ਕੀਰਤਨ ਕਥਾ ਦੂਸਰਿਆਂ ਵਾਸਤੇ ਰਾਗੀ ਮੰਗਵਾਏ ਨੇ ਜਾਂ ਕਥਾਕਾਰ ਮੰਗਵਾਏ ਨੇ, ਆਪਣਾ ਕੰਮ ਨੇ ਵੀ ਜੇ ਆਓ ਤਾਂ ਬਿਹਤਰ, ਜੇ ਨਾ ਆਓ ਤਾਂ ਤੁਹਾਡੀ ਮਰਜ਼ੀ। ਚੌਥੇ ਪੰਜਵੇਂ ਦਿਨ ਕਥਾ ਅਜੇ ਸ਼ੁਰੂ ਹੀ ਹੋਈ ਸੀ ਤਾਂ ਤਿੰਨ ਅਕਾਲੀ ਮਿਨਿਸਟਰੀ ਦੇ ਮਿਨਿਸਟਰ ਆ ਗਏ। ਅਜੇ 5 ਮਿੰਟ ਵੀ ਉਹ ਨਹੀਂ ਬੈਠੇ ਹੋਣੇ, ਉਹਨਾਂ ਦਾ ਇੱਕ ਚਿਮਚਾ ਮੇਰੇ ਕੰਨ ਚ ਆ ਕੇ ਕਹਿਣ ਲੱਗਾ ਇਹ ਮਿਨਿਸਟਰ ਸਾਹਿਬ ਆਏ ਨੇ ਤੇ ਕਥਾ ਬੰਦ ਕਰ ਦਿਓ। ਖੈਰ ਅਸੀਂ ਉਹਨਾਂ ਦੇ ਨਾ ਮਿਨਿਸਟਰਾਂ ਵੱਲ ਦੇਖਿਆ ਨਾ ਉਹਦੇ ਚਿਮਚੇ ਵੱਲ ਦੇਖਿਆ, ਕਥਾ ਪੂਰਾ ਟਾਈਮ ਕੀਤੀ ਪਰ ਇੱਥੇ ਕਿਉਂਕਿ ਸੰਗਤ ਦਾ ਹੁਕਮ ਸੀ ਇਸ ਲਈ ਕਥਾ ਵਿੱਚ ਬੇਨਤੀ ਕਰ ਦਿੱਤੀ ਹੈ ਪਿਆਰ ਲੱਖੋ ਸ੍ਰੀ ਵਾਹਿ ਤੋਂ ਬੇਨਤੀ ਕਰ ਰਿਹਾ ਸਾਂ ਹਜ਼ੂਰ ਕਰਕੀ ਅਵਤਾਰ ਦੀ ਇੱਕ ਪਰਸਨੈਲਿਟੀ ਜੋ ਸ਼ਖਸੀਅਤ ਹੈ ਵਿਅਕਤੀਗਤ ਜੋ ਸਰੀਰ ਕੋ ਉਹਨਾਂ ਦਾ ਪ੍ਰਭਾਵ ਹੈ ਕਿਉਂਕਿ ਮਹਾਨ ਸ਼ਖਸੀਅਤਾਂ ਦਾ ਸਰੀਰਕ ਪ੍ਰਭਾਵ ਵੀ ਇਤਨਾ ਹੁੰਦਾ ਹੈ ਕਿ ਬਹੁਤੇ ਲੋਕ ਥਰ ਥਰਾਂਦੇ ਨੇ ਬਹੁਤੇ ਲੋਕ ਕੰਬਦੇ ਨੇ ਬਹੁਤੇ ਲੋਕ ਭੈਭੀਤ ਹੁੰਦੇ ਨੇ ਉਹਨਾਂ ਦੀ ਰੂਹਾਨੀਅਤ ਸ਼ਕਤੀ ਆਤਮਕ ਸ਼ਕਤੀ ਸੂਰਬੀਰਤਾ ਦੀ ਸ਼ਕਤੀ ਤਾਂ ਇੱਕ ਪਾਸੇ ਰਹੀ ਕਲਕੀ ਅਵਤਾਰ ਦੀ ਜੋ ਸਰੀਰਕ ਸੁੰਦਰਤਾ ਦਾ ਵਰਣਨ ਹੈ ਉਹਦਾ ਹਜ਼ੂਰ ਕਰ ਰਹੇ ਨੇ ਉਹਦੀ ਹੀ ਚਾਲ ਕਿਸੇ ਤੋਂ ਚੱਲੀ ਨਹੀਂ ਜਾਂਦੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਨਾਲ ਜਿਵੇਂ ਕਾਠ ਹੈ ਕਾਠ ਜਿਵੇਂ ਕਿਸੇ ਯੋਗੀ ਨੇ ਆਪਣੇ ਹੱਥ ਦੇ ਵਿੱਚ ਬੜਾ ਸੋਹਣਾ ਮੋਟਾ ਕੁਤਕਾ ਕਿਰਪਾਲ ਕੁਪਿਓ ਕੁਤਕੋ ਸੰਭਾਰੀ ਹੱਟੀ ਖਾਨ ਹੈ ਆਦਿ ਕੇ ਸੀਸ ਝਾਰੀ ਜਿੱਤਰ ਨਾਟਕ ਦਸਮ ਗ੍ਰੰਥ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਹੱਥਾਂ ਵਿੱਚ ਜਿਹੜੇ ਲੱਕੜੀ ਦੇ ਸ਼ਸਤਰ ਧਾਰਨ ਕੀਤੇ ਹੋਏ ਨੇ ਉਹਨਾਂ ਦੇ ਨਾਲ ਉਹ ਫੱਬ ਰਹੇ ਨੇ ਮਾਨੋ ਲੱਕੜੀ ਦੇ ਸ਼ਸਤਰਾਂ ਦੇ ਧਾਰਨ ਕਰਨ ਵਾਲਿਆਂ ਵਾਂਗ ਫੱਬ ਰਹੇ ਨੇ ਸੁਭਨੀਕ ਹੋ ਰਹੇ ਨੇ ਕਿ ਰਾਜਾ ਅਧਿਕਾਰੀ ਹੈ ਕਿ ਉਹ ਰਾਜਿਆਂ ਦੇ ਵੀ ਅਧਿਕਾਰੀ ਨੇ ਰਾਜ ਭਾਗ ਦੇ ਵਾਰਸ ਹਨ ਰਾਜ ਭਾਗ ਦੇ ਹੱਕਦਾਰ ਨੇ ਰਾਜਿਆਂ ਉੱਪਰ ਵੀ ਉਹਨਾਂ ਦਾ ਅਧਿਕਾਰ ਕਾਬੂ ਤੇ ਪ੍ਰਭਾਵ ਹੈ ਉਹ ਰੂਪ ਵਾਲੇ ਹਨ
ਇਹ ਭਾਗ ਕੇ ਸੁਭਾਵ ਹੈ
ਕਹਿੰਦੇ ਨੇ ਕਿ ਉਹ ਭਾਗ ਮਨੁੱਖਾਂ ਦੇ ਪੁੰਨ ਕਰਮਾਂ ਭਾਗਾਂ ਦੇ ਵੀ ਉਹ ਸੁਹਾਗ ਮਾਲਕ ਰੂਪ ਹਨ
ਇਹ ਰੰਗੇ ਅਨਰਾਗ ਹੈ
ਇਹ ਕਲਕੀ ਅਵਤਾਰ ਜੋ ਹਨ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਹਨ ਕਹਿੰਦੇ ਨੇ ਛੈ ਗੁਜਰਾਤੀ ਦਾ ਸ਼ਬਦ ਵਰਤ ਦਿੱਤਾ ਪਹਿਲਾਂ ਖੋ ਸ੍ਰੀ ਸੁਸ਼ੈ ਠੀਕ ਹੋ ਰਾਜੀ ਖੁਸ਼ੀ ਹੋ ਪਹਿਲਾਂ ਖੋ ਸ੍ਰੀ ਵਾਹ
ਗੁਜਰਾਤੀ ਸੋਭਾ ਛਤਰ ਧਾਰੀ
ਕਹਿੰਦੇ ਨੇ ਛਤਰ ਧਾਰੀ ਛਤਰਾਂ ਨੂੰ ਧਾਰਨ ਕਰਨ ਵਾਲੇ ਰਾਜੇ ਮਹਾਰਾਜਿਆਂ ਵਾਂਗ ਕਲਕੀ ਅਵਤਾਰ ਜੋ ਹੈ ਉਹ ਸੋਭ ਰਹੇ ਹੈ ਦਾ ਸ਼ਾਇਦ ਮਤਲਬ ਹਨ ਹੈ ਉਹ ਸੋਭ ਰਿਹਾ ਹੈ ਤੇ ਕਹਿੰਦੇ ਨੇ ਕਿ ਉਹ ਕਲਕੀ ਅਵਤਾਰ ਜੋ ਹੈ ਉਹ ਛਤਰੀ ਹੈ ਤੇ ਨਾਲ ਨਾਲ ਕਹਿੰਦੇ ਨੇ ਅਸਤਰਤਾ ਅਸਤਰਾਂ ਵਾਲੇ ਹਨ ਕਿ ਉਹਨਾਂ ਦੀ ਜਿਹੜੀ ਸ਼ੋਭਾ ਹੈ ਮਹਾਨ ਛਤਰੀਆਂ ਵਾਂਗ ਹੈ ਤੇ ਉਹ ਅਸਤਰਾਂ ਵਾਲੇ ਵੀ ਹਨ ਅਸਤਰਾਂ ਵਾਲਾ ਹੈ ਉਹਦੇ ਪਾਸ ਅਸਤਰ ਨੇ ਕਮਾਨਾ ਨੇ ਤੀਰ ਨੇ
ਆਂਜੇ
ਬਾਨ ਬਾਨੀ ਸੇ ਕਹਿੰਦੇ ਨੇ ਉਹਨਾਂ ਦੇ ਜਿਹੜੇ ਨੇਤਰ ਨੇ ਉਹ ਇਸ ਤਰੀਕੇ ਨਾਲ ਕੱਜਲ ਦੇ ਨਾਲ ਸੋਭਨੀਕ ਹੋ ਰਹੇ ਨੇ ਜਿਵੇਂ ਬਾਨ ਤੀਰਾਂ ਦੇ ਨਾਲੋਂ ਵੀ ਬਿਹਤਰੀਨ ਤੀਰ ਹੋਣ ਤੀਰਾਂ ਨਾਲੋਂ ਵੀ ਤਿੱਖੇ ਤੀਰ ਹੋਣ
ਕਾਚੀ ਕਾਠ ਕਾਰੀ ਸਹਿਕਾਰੀ ਹੈ
ਤੇ ਕਹਿੰਦੇ ਨੇ ਇਸ ਤਰੀਕੇ ਨਾਲ ਕਲਕੀ ਅਵਤਾਰ ਜਿਹੜੇ ਨੇ ਕਿ ਉਹ ਇਸ ਤਰੀਕੇ ਨਾਲ ਇਸ ਵਿਚਾਰ ਦੇ ਨਾਲ ਕਿ ਕਾਛੇ ਕਾਸ਼ਕਾਰੀ ਹੈ ਇਸ ਤਰੀਕੇ ਨਾਲ ਉਹ ਜੋ ਕਲਕੀ ਅਵਤਾਰ ਨੇ ਕਾਛੀ ਫੱਬੇ ਹੋਏ ਨੇ ਜਿਵੇਂ ਕਾਸ਼ ਸੁੰਦਰ ਵਸਤਰ ਪਹਿਨਾਣ ਵਾਲੇ ਮਿਲਣ ਵਾਲੇ ਨੇ ਵਸਤਰ ਬਣਾ ਕੇ ਐਨ ਮਿਣ ਮਿਣ ਕੇ ਠੀਕ ਕਰਕੇ ਕਾਛ ਫਵਾ ਦਿੱਤੇ ਹੋਏ ਹੋਣ ਇਵੇਂ ਕਲਕੀ ਅਵਤਾਰ ਦੀ ਸ਼ੋਭਾ ਹੋ ਰਹੀ ਹੈ ਇਵੇਂ ਕਲਕੀ ਅਵਤਾਰ ਵਿਅਕਤੀਗਤ ਤੌਰ ਤੇ ਸਰੀਰਕ ਤੌਰ ਤੇ ਵੀ ਇਤਨੇ ਪ੍ਰਭਾਵਿਤ ਨੇ ਇਤਨੇ ਪ੍ਰਭਾਵਸ਼ਾਲੀ ਨੇ ਕਿ ਜੋ ਉਹਨਾਂ ਨੂੰ ਦੇਖਦਾ ਹੈ ਬਸ ਉਹ ਦੇਖਦਾ ਹੀ ਰਹਿ ਜਾਂਦਾ ਆਈਏ ਦਸ਼ਮੇਸ਼ ਪਿਤਾ ਜੀ ਦੀ ਇੱਕ ਉਹ ਮਹਾਨ ਇਤਿਹਾਸਕ ਘਟਨਾ ਜਿਹੜੀ ਬਹੁਤ ਚਰਚਿਤ ਵੀ ਹੈ ਤੇ ਸਿਰਫ ਪੜ੍ਹ ਕੇ ਹੀ ਨਹੀਂ ਪਿਆਲਾ ਖੋ ਸ੍ਰੀ ਵਾਹਿ 63 ਜਾਂ 64 ਦੀ ਵੀ ਚਾਰਧਾਰਾ ਹੈ ਗੰਗਾਨਗਰ ਤੋਂ ਇੱਕ ਸਟੇਸ਼ਨ ਮਾਸਟਰ ਹੁੰਦੇ ਸਨ ਬੜੇ ਪੜ੍ਹੇ ਲਿਖੇ ਪਰ ਬੜੇ ਮਸਤ ਮਲੰਗ ਹੁੰਦੇ ਸਨ ਤਾਂ ਉਹਨਾਂ ਨੇ ਆਪ ਬੇਨਤੀ ਕੀਤੀ ਮਹਾਰਾਜ ਵੱਡੇ ਵੱਡੇ ਸ਼ਹਿਰਾਂ ਵਿੱਚ ਹੀ ਰਹਿੰਦੇ ਹੋ ਵੱਡੇ ਵੱਡੇ ਸੇਠ ਆਉਂਦੇ ਨੇ ਚੰਗਾ ਚੋਖਾ ਖਾਣ ਨੂੰ ਮਿਲਦਾ ਹੈ ਚਲੋ ਸੁਹਾਵਾ ਸਾਹਿਬ ਵੀ ਸੇਵਾ ਕਰੋ ਪਿਆਰ ਲੱਖੋ ਸ੍ਰੀ ਚਲੋ ਸੁਹਾਵਾ ਸਾਹਿਬ ਵੀ ਸੇਵਾ ਕਰੋ ਮਹਾਂਪੁਰਸ਼ਾਂ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਕਿ ਉਹ ਨਹੀਂ ਜ਼ਰੂਰ ਚੱਲਾਂਗੇ ਸਤਿਗੁਰੂ ਜੀ ਦਾ ਸਥਾਨ ਹੈ ਮਹਾਂਪੁਰਸ਼ਾਂ ਨੂੰ ਪਤਾ ਸੀ ਔਰ 47 ਤੋਂ ਪਹਿਲਾਂ ਭਵਿੱਖ ਦੀਆਂ 100 ਸਾਥੀ ਦੀਆਂ ਬਹੁਤ ਵੀ ਚਾਰਧਾਰਾਵਾਂ ਉਹ ਸੰਗਤਾਂ ਨਾਲ ਸਾਂਝੀਆਂ ਕਰਿਆ ਕਰਦੇ ਸਨ ਜਿਨ੍ਹਾਂ ਨੇ ਉਹਨਾਂ ਵਿਚਾਰਾਂ ਤੇ ਅਮਲ ਕੀਤਾ ਸਹੀ ਪ੍ਰਵਾਨ ਕੀਤਾ ਉਹ 47 ਤੋਂ ਪਹਿਲਾਂ ਬਾਕੀ ਦੇਸ਼ ਅੰਦਰ ਆ ਕੇ ਆਬਾਦ ਹੋਏ ਤਾਂ ਸੁਖੀ ਵੀ ਰਹੇ ਦੁੱਖ ਤੋਂ ਵੀ ਬਚਾਓ ਰਿਹਾ ਨੁਕਸਾਨ ਵੀ ਨਾ ਹੋਇਆ ਪਰ ਅੱਜ ਹੀ ਇੱਕ ਬਜ਼ੁਰਗਵਾਨ ਕਹਿ ਰਹੇ ਸਨ ਕਿ ਪੰਜਾਬੀ ਯੂਨੀਵਰਸਿਟੀ ਦੇ ਇੱਕ ਬੜੇ ਵੱਡੇ ਪ੍ਰੋਫੈਸਰ ਕਹਿ ਰਹੇ ਸਨ ਡਾਕਟਰ ਕਹਿ ਰਹੇ ਸਨ ਅਸੀਂ 1962 ਵਿੱਚ ਕਹਿੰਦੇ ਸਨ ਇਹ 100 ਸਾਖੀ ਤੇ ਕਿਸੇ ਨੇ ਭੰਗ ਪੀ ਕੇ ਲਿਖੀ ਹੋਈ ਹੈ ਮੈਂ ਦਾਸ ਨੇ ਉਹਨਾਂ ਨੂੰ ਅਰਜ਼ ਕੀਤੀ ਵੀ ਹੁਣ ਉਸੇ ਡਾਕਟਰ ਨੂੰ ਪੁੱਛੋ ਵੀ ਭੰਗ ਪੀ ਕੇ ਲਿਖੀ ਹੈ ਕਿ ਹੁਣ ਸਹੀ ਹੋ ਰਹੀ ਹੈ ਹੁਣ ਤਾਂ ਉਹ ਵੀ ਕਹਿਣਗੇ ਵੀ ਜੋ ਕਿਹਾ ਲਿਖਿਆ ਹੈ ਉਹ ਸਹੀ ਹੋਇਆ ਹੈ ਤੇ ਹੋਵੇਗਾ ਪਹਿਲਾਂ ਖੋ ਸ੍ਰੀ ਜ਼ਿਆਦਾ ਇਸ ਪਾਸੇ ਨਾ ਜਾਂਦੇ ਆਪਣੇ ਮਹਾਂਪੁਰਸ਼ਾਂ ਦੇ ਨਾਲ ਉਸ ਸਥਾਨ ਤੇ ਤਕਰੀਬਨ 3 ਜਾਂ 4 ਵਾਰੀ ਖੁੱਲੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ ਤੇ ਉੱਥੇ ਰਹਿ ਕੇ ਬੜੇ ਕੜਾਕੇ ਫਾਕੇ ਵੀ ਕੱਟਣ ਦਾ ਮੌਕਾ ਮਿਲਿਆ। ਪਿਆਲਾ ਖੋਲ ਸ੍ਰੀ ਕੜਾਕੇ ਫਾਕੇ ਵੀ ਕੱਟਣ ਦਾ ਮੌਕਾ ਮਿਲਿਆ। ਬੇਨਤੀ ਕਰ ਰਿਹਾ ਸਾਂ, ਇੱਥੇ ਸਾਥੀ ਪੋਥੀ ਵੀ ਹੈ ਜੋ ਉਸ ਮੌਕੇ ਤੇ ਸਾਥੀ ਲਿਖੀ ਗਈ। ਹਜ਼ੂਰ ਇਸ ਕੱਚੇ ਤਾਲਾਬ ਦੇ ਕਿਨਾਰੇ ਜਾ ਕੇ ਠਹਿਰੇ ਨੇ ਜਿੱਥੇ 100-100 ਕੋਹ ਤੱਕ 150-150 ਮਾਈਲ ਤੱਕ ਕਿਤੇ ਪਾਣੀ ਨਹੀਂ ਮਿਲਦਾ। ਇੱਥੋਂ ਲੋਕ ਊਠਾਂ ਤੇ ਪਾਣੀ ਲੱਦ ਕੇ ਲੈ ਜਾਂਦੇ ਨੇ। ਇਸ ਕੱਚੇ ਤਾਲਾਬ ਦੇ ਕਿਨਾਰੇ ਆਪ ਜੀ ਨੇ ਡੇਰਾ ਕੀਤਾ ਜਿੱਥੇ ਉਹ ਅਸਥਾਨ ਬਣਿਆ। ਤਾਂ ਰਾਤ ਗੁਜ਼ਰੀ ਏ, ਰਾਤ ਬਤੀਤ ਹੋਈ ਏ ਔਰ ਹਜ਼ੂਰ ਨੇ ਦਿਨ ਚੜ੍ਹਦਿਆਂ ਹੀ ਸਿੱਖਾਂ ਨੂੰ ਹੁਕਮ ਕੀਤਾ ਬਈ ਕੋਈ ਬਾਹਮਣ ਲੱਭ ਕੇ ਲਿਆਓ, ਕੋਈ ਬਾਹਮਣ ਲੱਭ ਕੇ ਲਿਆਓ, ਕੋਈ ਪੰਡਿਤ ਲੱਭ ਕੇ ਲਿਆਓ। ਪਹਿਲਾਂ ਤੇ ਸਿੱਖਾਂ ਨੇ ਸੱਜੇ ਖੱਬੇ ਦੇਖਿਆ ਜੀ ਕੌਣ ਸਾ ਬ੍ਰਾਹਮਣ। ਪਹਿਲਾਂ ਤੇ ਆਪ ਨੇ ਇਹ ਹੁਕਮ ਕੀਤਾ ਸੀ, ਕਿਰਪਾਲਤਾ ਕੀਤੀ ਸੀ ਵੀ ਹੁਣ ਛਤਰੀ ਸਭੈ ਕਿਰਤ ਵਿਪਨ ਕੀ ਇਨਹੀ ਪੈ ਕਿਰਪਾ ਕਟਾਸ਼ ਕੈ ਨਿਹਾਰੋ। ਦਸਮ ਗ੍ਰੰਥ, ਇਹ ਮੇਰੇ ਸਿੱਖ ਹੀ ਸਭ ਕੁਝ ਨੇ, ਮੇਰੇ ਵਾਸਤੇ ਇਹਨਾਂ ਤੋਂ ਵੱਡਾ ਹੋਰ ਕੋਈ ਪੁਰੋਹਿਤ ਤੇ ਹੋਰ ਕੋਈ ਵੱਡਾ ਬ੍ਰਾਹਮਣ ਨਹੀਂ ਰਹਿਆ, ਇਹੋ ਹੀ ਮੇਰੇ ਵਾਸਤੇ ਸਭ ਤੋਂ ਮਹਾਨ ਬ੍ਰਾਹਮਣ ਨੇ। ਪਿਆਲਾ ਖੋਲ ਸ੍ਰੀ ਵਾਹ। ਇੱਕ ਹੋਰ ਵਿਚਾਰ ਨਾਲ ਯਾਦ ਆ ਗਈ, 1-2 ਮਿੰਟ ਜ਼ਰੂਰ ਲਵਾਂਗਾ। ਜਦੋਂ ਭਾਈ ਬੰਨੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਜਿਲਦ ਬੰਧਵਾ ਕੇ ਲਿਆਏ ਤੇ ਉਹਦੀ ਕਾਪੀ ਨਾਲ ਉਤਾਰਾ ਕਰਵਾ ਕੇ ਪਹਿਲੀ ਉਹ ਬੀੜ, ਭਾਈ ਬੰਨੋ ਜੀ ਦੀ ਬੀੜ ਤੋਂ ਹੀ ਬਾਕੀ ਬਾਣੀ ਦੀਆਂ ਪੋਥੀਆਂ ਤੇ ਪੋਥੀ ਬਾਕੀ ਗੁਰੂ ਮਹਾਰਾਜ ਜੀ ਦੀਆਂ ਬੀੜਾਂ ਲਿਖੀਆਂ ਗਈਆਂ। ਪਿਆਲਾ ਖੋਲ ਸ੍ਰੀ ਵਾਹ। ਅੱਜ ਕਈ ਵਾਰੀ ਅਸੀਂ ਉਹਨਾਂ ਨੂੰ ਚੱਜ ਇਹ ਕਹਿ ਕੇ ਉਹਨਾਂ ਦੀ ਘਾਲਣਾ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਜੀ ਇਹ ਭਾਈ ਬੰਨੋ ਦੀ ਬੀੜ ਦੀਆਂ ਬੀੜਾਂ ਦਾ ਉਤਾਰਾ ਹੈ। ਪਿਆਲਾ ਖੋਲ ਸ੍ਰੀ ਵਾਹ। ਭਾਈ ਗੁਰਦਾਸ ਜੀ ਦੀ ਬੀੜ ਤੋਂ ਸਿਰਫ ਇੱਕੋ ਹੀ ਉਤਾਰਾ ਭਾਈ ਬੰਨੋ ਜੀ ਨੇ ਕੀਤਾ, ਬਹੁਤ ਕੁਝ ਗੁਰੂ ਮਹਾਰਾਜ ਨੇ ਬਖਸ਼ਿਆ, ਉਹ ਤੇ ਆਉਣ ਵਾਲੇ ਬਾਕੀ ਦਿਨਾਂ ਵਿੱਚ ਅਰਜ਼ ਕਰਾਂਗਾ, ਸਿਰਫ ਮਜ਼ਮੂਨ ਨਾਲ ਸੰਬੰਧਿਤ ਕਹਿਣਾ ਚਾਹਾਂਗਾ। ਉਹਨਾਂ ਦੀ ਇਹ ਸੇਵਾ ਤੋਂ ਪ੍ਰਸੰਨ ਹੋ ਕੇ ਕਿ ਉਹਨਾਂ ਨੇ ਇੱਕ ਬਾਣੀ ਦਾ ਬੀੜ ਦਾ ਉਤਾਰਾ ਕੀਤਾ ਹੈ ਤੇ ਜਿਲਦ ਬਣਵਾ ਕੇ ਲਿਆਏ ਨੇ। ਜਦੋਂ ਕਿਸੇ ਨੇ ਕਿਹਾ ਹਜ਼ੂਰ ਬੜੇ ਵੱਡੀ ਕਿਰਪਾਲਤਾ ਹੋਈ ਏ, ਇਹ ਬੜਾ ਵੱਡਾ ਕੰਮ ਹੋਇਆ, ਕੋਈ ਪੁਰੋਹਿਤ ਬੁਲਾ ਲਈਏ, ਕੋਈ ਬ੍ਰਾਹਮਣ ਮੰਗਵਾ ਲਈਏ, ਤੇ ਗੁਰੂ ਅਰਜਨ ਦੇਵ ਜੀ ਨੇ ਮੁਸਕਰਾ ਕੇ ਆਖਿਆ ਮੇਰੇ ਵਾਸਤੇ ਸਭ ਤੋਂ ਵੱਡਾ ਪੁਰੋਹਿਤ ਗੁਰੂ ਘਰ ਦਾ ਭਾਈ ਬੰਨੋ ਹੀ ਹੈ। ਪਿਆਲਾ ਖੋਲ ਸ੍ਰੀ ਵਾਹ। ਭਾਈ ਬੰਨੋ ਤੋਂ ਵੱਡਾ ਹੋਰ ਕੋਈ ਪੁਰੋਹਿਤ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਹੁਕਮ ਕੀਤਾ ਇੱਕ ਇੱਕ ਸਿੱਖ ਹੁਣ ਕੇਸ਼ੋਦਾਸ ਤੇਰੇ ਨਾਲੋਂ ਉੱਚਾ ਤੇ ਸੁੱਚਾ ਬ੍ਰਾਹਮਣ। ਪਹਿਲਾਂ ਸਿੱਖ ਸਮਝੇ ਨਾ ਤੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿਹੜਾ ਬ੍ਰਾਹਮਣ, ਕੈਸਾ ਬ੍ਰਾਹਮਣ। ਹਜ਼ੂਰ ਕਹਿਣ ਲੱਗੇ ਬਸ ਕੋਈ ਬ੍ਰਾਹਮਣ ਲੱਭ ਕੇ ਲਿਆਓ, ਕੋਈ ਦੇਖੋ ਕੋਈ ਬ੍ਰਾਹਮਣ ਹੈ। ਤਾਂ ਸਿੱਖ ਸਮਝ ਗਏ ਕਿਉਂਕਿ ਸਿੰਘਾਂ ਦੇ ਬੋਲੇ ਵਿੱਚ ਪਿੱਪਲ ਨੂੰ ਬ੍ਰਾਹਮਣ ਕਹਿੰਦੇ ਨੇ, ਇਹ ਵੀ ਯਾਦ ਕਰ ਲੈਣਾ। ਪਿਆਲਾ ਖੋਲ ਸੀ। ਸੁਬਹ ਸਵੇਰੇ ਕੋਈ ਭਾਵੇਂ ਮਾਤਾ ਤੇ ਬਾਪ ਨੂੰ ਪਾਣੀ ਨਾ ਦੇਵੇ ਪਰ ਉਹ ਕੱਚੀ ਲੱਸੀ ਪਿੱਪਲ ਦੀਆਂ ਜੜਾਂ ਵਿੱਚ ਜ਼ਰੂਰ ਪੈਂਦੀ ਹੈ। ਪਿਆਲਾ ਖੋਲ ਸ੍ਰੀ ਵਾਹ। ਇਸ ਕਰਕੇ ਬ੍ਰਾਹਮਣ ਪਿੱਪਲ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ ਖਾਲਸੇ ਦੀ ਭਾਸ਼ਾ ਵਿੱਚ। ਚਾਰ ਫੇਰੇ ਦੇਖਿਆ ਤੇ ਕਿਤੇ ਵੀ ਪਿੱਪਲ ਨਜ਼ਰ ਨਾ ਆਇਆ ਕਿਉਂਕਿ ਪਿੱਪਲ ਬ੍ਰਾਹਮਣ ਤਾਂ ਖੀਰ ਕੂੜੇ ਖਾਣ ਵਾਲਾ ਹੈ। ਪਿੱਪਲ ਦਰਿਆਵਾਂ ਦੇ ਕਿਨਾਰੇ ਤੇ ਜ਼ਰਖੇਜ਼ ਧਰਤੀ ਵਿੱਚ ਹੁੰਦੇ ਨੇ, ਰੇਗਿਸਤਾਨਾਂ ਵਿੱਚ ਪਿੱਪਲ ਕਿੱਥੇ ਹੋਣ। ਜਦੋਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਕੋਈ ਬ੍ਰਾਹਮਣ ਨਜ਼ਰ ਨਹੀਂ ਆਇਆ, ਕੋਈ ਨਹੀਂ ਮਿਲਦਾ। ਹਜ਼ੂਰ ਕਹਿਣ ਲੱਗਿਆ ਸਾਹਮਣੇ ਜੰਡ ਦਾ ਵਿਰਖ ਹੈ, ਦੇਖੋ ਤਾਂ ਸਹੀ। ਜਦੋਂ ਚੰਗੀ ਤਰ੍ਹਾਂ ਦੇਖਿਆ ਤੇ ਉਹਦੀ ਚੋਟੀ ਦੇ ਉੱਪਰ ਇੱਕ ਛੋਟੀ ਜੀ 2 ਪੱਤੀਆਂ ਵਾਲਾ ਪਿੱਪਲ ਵਿਖਾਈ ਦੇਵੇ ਨਜ਼ਰ ਆਵੇ। ਸਿੱਖਾਂ ਨੇ ਕਿਹਾ ਹਜ਼ੂਰ ਲੱਭ ਗਿਆ ਹੈ, ਹਜ਼ੂਰ ਲੱਭ ਗਿਆ ਹੈ, ਜੰਡ ਦੇ ਸਿਖਰ ਦੇ ਉੱਪਰ ਹੈ ਔਰ ਬਹੁਤ 2 ਪੱਤੀਆਂ ਵਾਲਾ ਹੈ। ਹਜ਼ੂਰ ਨੇ ਮੁਸਕਰਾਉਂਦਿਆਂ ਕਿਹਾ ਜਿਸ ਦਿਨ ਇਹ ਬ੍ਰਾਹਮਣ ਇਹ ਪਿੱਪਲ ਇਸ ਜੰਡ ਨੂੰ ਖਾ ਜਾਵੇਗਾ ਸਮਝ ਲਓ ਕਿ ਉਸ ਦਿਨ ਤੋਂ ਤੁਹਾਡਾ ਰਾਜ ਹੋਵੇਗਾ। ਪਿਆਲਾ ਖੋਲ ਸ੍ਰੀ ਵਾਹ। ਜਿਸ ਦਿਨ ਇਹ ਪਿੱਪਲ ਜੰਡ ਨੂੰ ਖਾ ਜਾਵੇਗਾ ਉਸ ਦਿਨ ਗੁਰੂ ਨਾਨਕ ਦੇ ਸਿੱਖਾਂ ਦਾ ਸੰਸਾਰ ਤੇ ਰਾਜਪਾਗ ਹੋਵੇਗਾ। ਇਹਨਾਂ ਬਚਨਾਂ ਨੂੰ ਪੜ੍ਹ ਕੇ ਸਮਝ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੀਕਾਨੇਰ ਸਟੇਟ ਦੇ ਰਾਜਿਆਂ ਨਾਲ ਮਿਲ ਕੇ ਇੱਥੇ ਗੁਰਦੁਆਰਾ ਸਾਹਿਬ ਬਣਵਾਇਆ ਜੋ ਅੱਜ ਵੀ ਮੌਜੂਦ ਹੈ, ਜਿਸ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਇੱਕ ਖੂਹ ਲਗਵਾਇਆ ਜੋ ਜਿਸ ਤੋਂ ਅੱਜ ਵੀ ਇਸ ਇਲਾਕੇ ਦੇ ਲੋਕ ਪੀਣ ਵਾਸਤੇ ਪਾਣੀ ਲੈ ਕੇ ਜਾਂਦੇ ਨੇ।
ਹਾਂ ਇਉਂ ਦੇਖੀਦਾ ਹੈ ਦੁਨੀਆਂ ਭਰ ਵਿਚ ਔਰ ਅੰਗਰੇਜ਼ਾਂ ਦੇ ਰਾਜ ਦੇ ਮੌਕੇ ਤੇ ਵੀ ਇਸ ਘਟਨਾ ਤੋਂ ਸਪੈਸ਼ਲ ਉਸ ਮੌਕੇ ਤੇ ਜੋ ਮਲਕਾ ਵਿਕਟੋਰੀਆ ਸਨ ਉਹਨਾਂ ਨੇ ਇੱਥੋਂ ਸਪੈਸ਼ਲ ਆਰਡਰ ਕੀਤੇ ਸਨ ਜਾਓ ਦੇਖ ਕੇ ਆਓ ਉਹ ਪਿੱਪਲ ਕਿਤਨਾ ਕ ਹੈ ਤੇ ਜਿਹੜਾ ਉਹ ਵਿਰਖਸ਼ ਹੈ ਜੰਡ ਉਹ ਕਿਤਨਾ ਕ ਬਾਕੀ ਹੈ ਇਸ ਘਟਨਾ ਨੂੰ ਸੌ ਸਾਖੀ ਤੋਂ ਸਮਝ ਕੇ ਸੁਣ ਕੇ ਪੜ੍ਹ ਕੇ ਅੰਗਰੇਜ਼ ਗਵਰਨਮੈਂਟ ਥਰ ਥਰ ਆ ਗਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਕਦੇ ਖਾਲੀ ਨਹੀਂ ਜਾ ਸਕਦੇ ਇਸ ਵਾਸਤੇ ਉਹ ਜਿਹੜਾ ਜੰਡ ਹੈ ਹੁਣ ਬਾਹਰ ਬਾਹਰੋਂ ਤਾਂ ਨਜ਼ਰ ਨਹੀਂ ਆਉਂਦਾ ਸ਼ਾਇਦ ਉਸ ਪਿੱਪਲ ਦੇ ਪੇਟ ਵਿਚ ਭਾਵੇਂ ਥੋੜਾ ਬਹੁਤਾ ਹੋਵੇ ਤਾਂ ਇਉਂ ਹਜ਼ੂਰ ਨੇ ਇਹ ਬਖਸ਼ਿਆ ਖਾਲਸਾ ਪੰਥ ਨੂੰ ਆਉਣ ਵਾਲੇ ਸਮੇਂ ਦੇ ਅੰਦਰ ਸੌ ਸਾਖੀ ਅਤੇ ਇਤਿਹਾਸ ਅੰਦਰ ਵਰਣਨ ਕੀਤੀਆਂ ਨੇ ਅਸੀਂ ਉਸ ਉਹਨਾਂ ਦਿਨਾਂ ਦੀ ਉਸ ਸਵੇਰ ਦੀ ਇੰਤਜ਼ਾਰ ਵਿਚ ਹਾਂ ਜਿਵੇਂ ਸਾਹਿਰ ਕਹਿੰਦੇ ਨੇ ਉਹ ਸੁਭਾ ਵੀ ਕਬ ਆਏ ਸਾਹਿਰ ਲੁਧਿਆਣੇ ਉਹ ਸਵੇਰ ਉਹ ਸੁਭਾ ਉਹ ਸੂਰਜ ਵੀ ਕਦੇ ਚੜੇਗਾ ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪੈਂਦੇ ਨੇ ਕਦੇ ਲੋਕ ਦੁਨੀਆਂ ਦੇ ਲੋਕ ਉਹਨਾਂ ਨੂੰ ਵੀ ਸੰਸਾਰ ਦੇ ਰਾਜੇ ਸਮਝ ਕੇ ਜੀ ਆਇਆਂ ਆਖਣਗੇ ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ ਕਿਉਂਕਿ ਕਲਕੀ ਅਵਤਾਰ ਨੇ ਜੋ ਕਾਰਨਾਮੇ ਕੀਤੇ ਨੇ ਉਹਨਾਂ ਦਾ ਵਿਚਾਰ ਦੁਨੀਆਂ ਜਿੱਤਣ ਦਾ ਸਮਾਪਤ ਹੈ ਹੁਣ ਉਹ ਜਿਵੇਂ ਆਪਣਾ ਰਾਜ ਕਾਜ ਦਾ ਪ੍ਰਬੰਧ ਠੀਕ ਕਰ ਰਹੇ ਨੇ ਦੋ ਕੁ ਦਿਨਾਂ ਵਿਚ ਉਹ ਅਰਜ਼ ਕੀਤੀ ਜਾਵੇਗੀ
ਆਂਜੇ ਬਾਨ ਬਾਨੀ ਸੈ ਕਿ ਕਾਠੀ ਕਾਸ਼ਕਾਰੀ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿ ਕਾਮੀ ਕਾਮ ਬਾਨ ਸੇ ਕੇ ਫੁਲੇ ਫੂਲ ਮਾਲ ਸੇ ਕੇ ਰੰਗੇ ਰੰਗ ਰਾਗ ਸੇ ਕੇ ਸੁੰਦਰ ਸੁਹਾਗ ਸੇ ਕੇ ਨਾਗਨੀ ਕੇ ਏਸ ਹੈ ਕੇ ਮਿਰਗੀਨ ਕੇ ਨਰੇਸ ਹੈ ਕੇ ਰਾਜਾ ਛੱਤਰ ਧਾਰੀ ਸੈ ਕੇ ਕਾਲੀ ਕੇ ਭਿਖਾਰੀ ਸੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬ ਕਮਾਲ ਸਾਹਿਬ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁੱਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਵਿਰਾਜਮਾਨ ਹੋ ਕੇ ਆਪ ਜੀ ਨੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦਾ ਰਸ ਪਿੰਨਾ ਕੀਰਤਨ ਗੁਰੂ ਕੇ ਮਹਾਨ ਵਿਚਾਰਕ ਵਿਦਵਾਨ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਨ ਕਰਕੇ ਆਨੰਦ ਮਾਣਿਆ ਹੈ ਆਪ ਜੀ ਦੇ ਉਤਸ਼ਾਹ ਪ੍ਰੇਰਨਾ ਅਨੁਸਾਰ ਸਤਿਗੁਰੂ ਜੀ ਦੀ ਕਿਰਪਾਲਤਾ ਦੁਆਰਾ ਗਰੀਬ ਨਿਵਾਜ ਦਸ਼ਮੇਸ਼ ਪਿਤਾ ਜੀ ਨੇ ਅੱਜ ਤੋਂ 300 ਸਾਲ ਸਮਾਂ ਪਹਿਲਾਂ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਜੋ ਸਾਨੂੰ ਆਗਾਹ ਕਰਨ ਲਈ ਭਵਿੱਖਤ ਬਾਣੀ ਭਵਿੱਖਤ ਦਾ ਵਿਚਾਰ ਦਸਮ ਗ੍ਰੰਥ ਜੀ ਦੇ ਇੱਕ ਹਿੱਸੇ ਵਿੱਚ ਵਰਣਨ ਕੀਤਾ ਹੈ ਉਸ ਦਾ ਵਿਚਾਰ ਆਰੰਭ ਹੋਇਆ ਸੀ ਸਤਿਗੁਰੂ ਜੀ ਕਿਰਪਾਲਤਾ ਕਰ ਰਹੇ ਨੇ ਅਤੇ ਉਹ ਆਪ ਬਖਸ਼ਿਸ਼ ਕਰਕੇ ਇਸ ਵਿਚਾਰ ਨੂੰ ਸੰਪੂਰਨ ਕਰਵਾ ਰਹੇ ਹਨ ਮਨੁੱਖ ਦੀ ਚਿਹਰੇ ਦੀ ਸੁੰਦਰਤਾ ਦੁਨੀਆਂ ਤੇ ਪ੍ਰਭਾਵ ਰੱਖਦੀ ਹੈ ਅਸਰ ਰੱਖਦੀ ਹੈ ਤਾਂ ਹੀ ਦੁਨੀਆਂ ਭਰ ਵਿੱਚ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਤੇ ਸਰਕਾਰਾਂ ਵੱਲੋਂ ਬੜਾ ਖਰਚ ਕੀਤਾ ਜਾਂਦਾ ਹੈ ਐਸੀਆਂ ਔਸ਼ਧੀਆਂ
ਐਸੀਆਂ ਦਵਾਈਆਂ ਐਸੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਮਨੁੱਖ ਦਾ ਚਿਹਰਾ ਹੋਰ ਖੂਬਸੂਰਤ ਲੱਗੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਐਸੀ ਮਹਾਨ ਸ਼ਖਸੀਅਤ ਰੱਖਦੇ ਨੇ ਜਿਸ ਨੇ ਜਲਵਾ ਤੇਰਾ ਦੇਖਾ ਉਹ ਤੇਰਾ ਹੋ ਗਿਆ, ਜਿਸ ਨੇ ਉਹਨਾਂ ਦਾ ਜਲਵਾ ਦੇਖਿਆ ਦੀਦਾਰ ਕੀਤਾ ਉਹ ਹਮੇਸ਼ਾ ਲਈ ਉਹਨਾਂ ਦੇ ਹੋ ਗਏ। ਉਹਨਾਂ ਵਿੱਚ ਭਗਤੀ ਕਰਨ ਵਾਲੇ ਵੀ ਸਨ, ਉਹਨਾਂ ਵਿੱਚ ਰਾਜ ਕਰਨ ਵਾਲੇ ਰਾਜੇ ਵੀ ਸਨ, ਉਹਨਾਂ ਵਿੱਚ ਤਪ ਕਰਨ ਵਾਲੇ ਤਪਸ਼ਵੀ ਵੀ ਸਨ, ਉਹਨਾਂ ਵਿੱਚ ਕਮਾਂਡਰ ਸੈਨਾਪਤੀ ਯੋਧੇ ਸੂਰਬੀਰ ਵੀ ਸਨ। ਧਰਮ ਦੀ ਰੱਖਿਆ ਲਈ 24ਵੇਂ ਅਵਤਾਰ ਨੇ ਜੋ ਕੁਝ ਪ੍ਰਗਟ ਹੋ ਕੇ ਕਰਨਾ ਉਹ ਪਹਿਲਾਂ ਵਰਣਨ ਕਰ ਦਿੱਤਾ ਹੈ। ਅਸੀਂ ਸਭਨਾਂ ਨੇ ਗੁਰੂ ਕੀ ਕਿਰਪਾਲਤਾ ਦਾ ਦੁਆਰਾ ਸਰਵਨ ਕੀਤਾ, ਪਰ ਉਸ ਸ਼ਖਸੀਅਤ ਦੀ ਸੁੰਦਰਤਾ ਦਾ ਜਦੋਂ ਉਹਨਾਂ ਨੇ ਸੰਸਾਰ ਫਤਿਹ ਕੀਤਾ ਵਾਪਸ ਸੰਬਲਪੁਰ ਆਏ ਉਹਨਾਂ ਦੀ ਸੁੰਦਰ ਸ਼ਖਸੀਅਤ ਉਹਨਾਂ ਦੇ ਚਿਹਰੇ ਦੀ ਸੁੰਦਰਤਾ ਉਹਨਾਂ ਦੀ ਵਿਅਕਤੀਗਤ ਪ੍ਰਭਾਵ ਵਰਣਨ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਇਸ ਤਰ੍ਹਾਂ ਵਰਣਨ ਕਰ ਰਹੇ ਨੇ ਜੀ
ਕਿ ਕਾਮੀ ਕਾਮ ਬਾਨੀ ਤੇ
ਕਹਿੰਦੇ ਨੇ ਜਿਸ ਤਰ੍ਹਾਂ ਕਾਮ ਤੋਂ ਪ੍ਰੇਰੇ ਹੋਏ ਕਾਮੀ ਲੋਕਾਂ ਦੇ ਕਾਮ ਦੇ ਜਿਸ ਤਰ੍ਹਾਂ ਤਿੱਖੇ ਤੇਜ ਬਾਣ ਹੁੰਦੇ ਨੇ ਉਹਨਾਂ ਬਾਣਾਂ ਦੇ ਸਰੀਖੇ ਨੇ ਸੇਦਾਰਥ ਸਰੀਖੇ ਸੰਤ ਮਹਾਰਾਜ ਜੀ ਦਾ ਸ਼ਬਦ ਹੁੰਦਾ ਸੀ ਵਰਗੇ ਦਾ ਭਾਵ ਸਰੀਖੇ ਦੇ ਰੂਪ ਵਿੱਚ ਬਿਆਨ ਕਰਦੇ ਸਨ। ਕਹਿੰਦੇ ਨੇ ਜਿਸ ਤਰ੍ਹਾਂ ਕਾਮਦੇਵ ਕਿਸੇ ਕਾਮੀ ਦੇ ਅੰਦਰ ਆਪਣਾ ਪ੍ਰਭਾਵ ਵਰਤਾਉਣ ਲਈ ਆਪਣੇ ਬਾਣ ਚਲਾਉਂਦਾ ਹੈ, ਇਵੇਂ ਕਾਮੀ ਕਾਮ ਵਾਲੀ ਵਿਰਤੀ ਵਾਲੇ ਕਾਮਦੇਵ ਦੇ ਤੀਰਾਂ ਵਰਗੇ ਕਹਿੰਦੇ ਨੇ ਕਲਕੀ ਅਵਤਾਰ ਦੇ ਨੇਤਰ ਹਨ। ਉਹ ਬਾਣ ਕਿਹੜੇ ਨੇ ਸੰਖੇਪ ਅਰਜ਼ ਕਰਾਂਗਾ, ਮੋਹਨ ਤਾਪਨ ਬਸੀਕਰਨ ਉਦਮਾਦਨ ਉਚਾਟ। ਵਿਆਖਿਆ ਨਹੀਂ ਕਰਾਂਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਵਿੱਚ ਬੱਚਿਆਂ ਨੂੰ ਬੱਚੀਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਬਰੋਬਰ ਬੈਠ ਕੇ ਸੰਗਤ ਕਰਨ ਦਾ ਵਿਚਾਰ ਕਰਨ ਦਾ ਹੱਕ ਦਿੱਤਾ ਗਿਆ ਹੈ। ਇਸ ਲਈ ਗੁਰੂ ਘਰ ਦੀ ਜੋ ਸਤਿਕਾਰ ਦੀ ਇੱਕ ਤਹਿਜ਼ੀਬ ਹੈ ਇੱਕ ਪਰੰਪਰਾ ਹੈ। ਹੁਣ ਤੇ ਅਸੀਂ ਸਾਰੀਆਂ ਚੀਜ਼ਾਂ ਮਿਟਾ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਜਦੋਂ ਅਸੀਂ ਇੱਕ ਦੂਸਰੇ ਨਾਲ ਗੁੱਥਮ ਗੁੱਥਾ ਹੁੰਦੇ ਹਾਂ ਇੱਕ ਦੂਸਰੇ ਉੱਪਰ ਸ਼ਸਤਰਾਂ ਨਾਲ ਵਾਰ ਕਰਦੇ ਹਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਵਿੱਤਰਤਾ ਨੂੰ ਦਾ ਖਿਆਲ ਨਾ ਰੱਖੇ ਤੋਂ ਬਿਨਾਂ ਜੋੜਿਆਂ ਸਮੇਤ ਪੁਲਿਸਾਂ ਬੁਲਾ ਲੈਂਦੇ ਹਾਂ ਆਪ ਇਹ ਕੁਝ ਕਰਦੇ ਹਾਂ ਤਾਂ ਗੁਰੂ ਘਰ ਦੀ ਮਰਿਆਦਾ ਤਾਂ ਅਸੀਂ ਆਪ ਹੀ ਮਿਟਾ ਦਿੱਤੀ, ਦੂਸਰਿਆਂ ਨੂੰ ਫਿਰ ਅਸੀਂ ਕੀ ਕਹਿ ਸਕਾਂਗੇ। ਪਰ ਗੁਰੂ ਘਰ ਦਾ ਇੱਕ ਤਹਿਜ਼ੀਬ ਹੈ ਇੱਕ ਸਤਿਕਾਰ ਹੈ ਔਰ ਅਸੀਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਰਹਿ ਕੇ ਦੇਖਿਆ। ਅਫਸੋਸ ਵੀ ਹੈ ਕਿ ਜੋ ਕੁਝ ਉਹ ਸਾਨੂੰ ਬਣਾਉਣਾ ਚਾਹੁੰਦੇ ਸਨ ਅਸੀਂ ਬਣ ਨਾ ਸਕੇ, ਪਰ ਫਿਰ ਵੀ ਦੇਖਿਆ ਤੇ ਜ਼ਰੂਰ ਹੈ, ਤੱਕਿਆ ਤੇ ਜ਼ਰੂਰ ਹੈ। ਤਾਂ ਉਹੀ ਅਸਥਾਨ ਹੈ ਤਾਂ ਉਹੀ ਅਸਥਾਨ ਹੈ ਜਿੱਥੇ ਸਤਿਗੁਰੂ ਜੀ ਦਾ ਕਮਰਾ ਵੀ ਸੁੱਖ ਆਸਣ ਵਾਸਤੇ ਵੱਖਰਾ ਨਹੀਂ ਸੀ ਹੁੰਦਾ। ਔਰ ਕਈ ਤਰ੍ਹਾਂ ਦੀਆਂ ਕੋਣ ਹੋਰ ਚੀਜ਼ਾਂ ਸਤਿਗੁਰੂ ਦੇ ਜਿੱਥੇ ਨਿਵਾਸ ਕਰਵਾਇਆ ਜਾਂਦਾ ਸੀ ਹੁੰਦਾ ਸੀ, ਪਰ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਆਪਣੀ ਸੇਵਾ ਸੌਂਪੀ ਜਦੋਂ ਉਹਨਾਂ ਨੇ ਉਸੇ ਪਰੰਪਰਾ ਨੂੰ ਕਿ ਪ੍ਰਤੱਖ ਗੁਰੂ ਹੈ ਅਣਗਿਣਤ ਪਿਆਰਿਆਂ ਨੇ ਆਪਣੀ ਹੱਥੀਂ ਇਹ ਸੇਵਾਵਾਂ ਕੀਤੀਆਂ ਨੇ ਵਾਸਤੇ ਮੋਹਨ ਤਾਪਨ ਬਸੀਕਰਨ ਉਦਮਾਦਨ ਉਚਾਟ ਪਾਨ ਪਾਂਚ ਬਾਨ ਮਨ ਮਥਨ ਕੇ ਗਏ ਬਿਰਹ ਤਨ ਕਾਟ ਨਾਮ ਅਰਜ਼ ਕਰ ਦਿੱਤੇ ਨੇ। ਵਿਆਖਿਆ ਨਹੀਂ ਕਰਾਂਗਾ ਜੀ। ਕਹਿੰਦੇ ਨੇ ਇਸ ਤਰ੍ਹਾਂ ਕਲਕੀ ਅਵਤਾਰ ਦੇ ਨੇਤਰ ਨੇ ਜੀ
ਫੁੱਲੇ ਫੁੱਲ ਮਾਲ ਸੇ
ਫੁੱਲਾਂ ਦੀ ਮਾਲਾ ਦੇ ਵਾਂਗ ਕਲਕੀ ਅਵਤਾਰ ਦੇ ਨੇਤਰ ਫੁੱਲੇ ਨੇ ਖਿਲੇ ਹੋਏ ਹਨ।
ਕੇ ਰੰਗੇ ਰੰਗ ਰਾਗ ਸੇ
ਕਹਿੰਦੇ ਨੇ ਕਿ ਰੰਗੇ ਰਾਗ ਕਲਕੀ ਅਵਤਾਰ ਦੇ ਜਿਹੜੇ ਨੇਤਰ ਨੇ ਉਹ ਰਾਗ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਨੇ। ਦੋ ਤਰ੍ਹਾਂ ਦੇ ਲੋਕ ਤੁਹਾਨੂੰ ਮਿਲਣਗੇ, ਥੋੜਾ ਜਿਹਾ ਖਿਆਲ ਧਿਆਨ ਦੇ ਨਾਲ ਦੇਣਾ, ਮਾਤਾ ਦੀਆਂ ਅੱਖਾਂ, ਭੈਣ ਦੀਆਂ ਅੱਖਾਂ, ਪਤਨੀ ਦੀਆਂ ਅੱਖਾਂ। ਅੱਖਾਂ ਇੱਕੋ ਜਿਹੀਆਂ ਨੇ ਪਰ ਤਿੰਨਾਂ ਵਿੱਚ ਵੱਖਰੇ ਵੱਖਰੇ ਰੰਗ ਨੇ। ਪਿਆਲਾ ਖੋਲ ਸ੍ਰੀ ਵਾਲ ਮਾਂ ਦੀਆਂ ਅੱਖਾਂ ਵਿੱਚ ਜਦੋਂ ਕੋਈ ਬੇਟਾ ਦੇਖਦਾ ਹੈ ਤਾਂ ਉਹਦੀਆਂ ਅੱਖਾਂ ਵਿੱਚੋਂ ਨੂਰ ਵਰਸਦਾ ਹੈ। ਜਨਾਬ ਗੋਰਕੀ ਰਿਸ਼ੀਨ ਵਿਦਵਾਨ ਪਿਆਲਾ ਖੋਲ ਸ੍ਰੀ ਵਾਲ ਕਹਿੰਦੇ ਨੇ ਮਾਂ ਦੀਆਂ ਅੱਖਾਂ ਵਿੱਚੋਂ ਬੱਚੇ ਦੇ ਉੱਪਰ ਨੂਰ ਵਰਸਦਾ ਹੈ ਔਰ ਉਹ ਅੱਖਾਂ ਭਿੱਜੀਆਂ ਹੁੰਦੀਆਂ ਨੇ ਇੱਕ ਮਮਤਾ ਵਿੱਚ, ਤੇ ਦੂਸਰੇ ਪਾਸੇ ਪੈਂਦੀਆਂ ਨਜ਼ਰਾਂ ਇੱਕ ਬਾਲ ਕੰਨਿਆਂ ਕੋ ਬਾਪ ਪਿਆਰਾ ਭਾਈ ਕੋ ਅਧ ਭਾਈ ਭਰਾ ਦੀ ਮਮਤਾ ਦੇ ਨਾਲ
ਉਹ ਡਗਮਗਾਉਂਦੀਆਂ ਉਛਲਦੀਆਂ ਨੇ ਤੇ ਪਤਨੀ ਦੀਆਂ ਨਜ਼ਰਾਂ ਨਿਗਾਹਾਂ ਅੱਖਾਂ ਆਪਣੀ ਇੱਜ਼ਤ ਆਪਣੀ ਲੱਜ ਤੇ ਪਤ ਦੇ ਰੂਪ ਵਿੱਚ ਹਰਕਤ ਕਰਦੀਆਂ ਨੇ ਔਰ ਉਹ ਅੱਖਾਂ ਚੁੱਕੀਆਂ ਰਹਿੰਦੀਆਂ ਨੇ ਪਿਆਲਾ ਖੋਸ ਅੱਖਾਂ ਅੱਖਾਂ ਹੀ ਤੋ ਕਿਸੇ ਵੀ ਮਨੁੱਖ ਦੀ ਚੰਗਿਆਈ ਤੇ ਬੁਰਿਆਈ ਬਹੁਤਾ ਦੂਰ ਜਾਣ ਦੀ ਜ਼ਰੂਰਤ ਨਹੀਂ ਐਵੇਂ ਫੋਲਾ ਫਾਲੀ ਕਰਨੀ ਅਸੀਂ ਤੇ ਬਹੁਤ ਗਲਤ ਰਸਤੇ ਚੱਲਦੇ ਹਾਂ ਜਦੋਂ ਅਖਬਾਰਾਂ ਵਿੱਚ ਅਸੀਂ ਆਪ ਹੀ ਆਪਣੇ ਭਰਾਵਾਂ ਔਰ ਉਹਨਾਂ ਦੇ ਬੱਚੇ ਬੱਚੀਆਂ ਦੀਆਂ ਗੱਲਾਂ ਜਿਹੜੀਆਂ ਨਹੀਂ ਲਿਖਣ ਵਾਲੀਆਂ ਹੁੰਦੀਆਂ ਲਿਖ ਕੇ ਦੁਨੀਆਂ ਨੂੰ ਦੱਸਦੇ ਹਾਂ ਵੀ ਅਸੀਂ ਇਹੋ ਜਿਹੇ ਹਾਂ ਗੱਲਾਂ ਖੋਸ ਕਿੱਥੇ ਸਿੱਖ ਦਾ ਜੀਵਨ ਹੈ ਕਿ ਉਹ ਵੇਖ ਵੀ ਵੇਖ ਕੇ ਵੀ ਅਣਡਿੱਠ ਕਰੇ ਤੇ ਸੁਣ ਕੇ ਵੀ ਅਣਸੁਣਿਆ ਕਰ ਦੇਵੇ ਜਿਨ੍ਹਾਂ ਵੇਖ ਸੁਣ ਕੇ ਅਣਡਿੱਠ ਕੀਤਾ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਮਾਨ ਇਹ ਅਰਦਾਸ ਸੀ ਭਾਈ ਮਨੀ ਸਿੰਘ ਸਾਹਿਬ ਨੇ ਬੇਨਤੀ ਕਰ ਰਿਹਾ ਸਾਂ ਨਿਗਾਹਾਂ ਨਿਗਾਹਾਂ ਵਿੱਚ ਫਰਕ ਹੈ ਜ਼ਰੂਰਤ ਨਹੀਂ ਕਿਸੇ ਮਨੁੱਖ ਦੇ ਉਹ ਪਰਦੇ ਫੋਲਣ ਦੀ ਬਸ ਇੰਨਾ ਹੀ ਕਾਫੀ ਹੈ ਮਨੁੱਖ ਚੰਗਾ ਹੈ ਮਨੁੱਖ ਮੰਦਾ ਹੈ ਮਨੁੱਖ ਅੰਦਰੋਂ ਪਵਿੱਤਰ ਹੈ ਕਿ ਅਪਵਿੱਤਰ ਹੈ ਬਸ ਜ਼ਰਾ ਉਹਦੇ ਨਾਲ ਥੋੜੀ ਜਿਹੀ ਨਜ਼ਰ ਮਿਲਾ ਲਿਆ ਕਰ ਉਹਦੀਆਂ ਅੱਖਾਂ ਦੇਖ ਲਿਆ ਕਰੋ ਅੱਖਾਂ ਚੋਂ ਹੀ ਪਤਾ ਲੱਗ ਜਾਵੇਗਾ ਕਲਕੀ ਅਵਤਾਰ ਦੇ ਨੇਤਰ ਜਿੱਥੇ ਬੇਰਤਾ ਭਰਪੂਰ ਨੇ ਕਹਿੰਦੇ ਨੇ ਉਹ ਜੋ ਨੇਤਰ ਨੇ ਕਹਿੰਦੇ ਨੇ ਪ੍ਰੇਮ ਰੰਗ ਦੇ ਰੰਗ ਵਿੱਚ ਰੰਗੇ ਹੋਏ ਨੇ
ਕਿ ਸੁੰਦਰ ਸੁਹਾਗ ਸੇ
ਕਹਿੰਦੇ ਨੇ ਪ੍ਰੇਮ ਰੰਗ ਦੇ ਵਾਂਗ ਰੰਗੇ ਹੋਏ ਨੇ ਕਿ ਕਹਿੰਦੇ ਨੇ ਜਾਂ ਸੁੰਦਰ ਇਤਨੇ ਸੁੰਦਰ ਨੇ ਸੁਹਾਗ ਇਹ ਸਾਰੀ ਧਰਤੀ ਦੇ ਸੁਹਾਗ ਪਤੀ ਦੇ ਜਿਵੇਂ ਕਮਲ ਨੈਣ ਜਿਵੇਂ ਕਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਉਂਕਿ ਉਹ ਸੰਸਾਰ ਦਾ ਮਾਲਕ ਹੈ ਸੁਹਾਗ ਹੈ ਪਤੀ ਹੈ ਉਸ ਕਮਲ ਨੇਤਰ ਕਮਲਾਂ ਵਰਗੇ ਨੇਤਰ ਵਰਗੇ ਅਕਾਲ ਪੁਰਖ ਵਾਹਿਗੁਰੂ ਦੇ ਨੇਤਰਾਂ ਵਰਗੇ ਉਹਦੇ ਨੇਤਰ ਨੇ ਨਾਗਨੀ ਕੇ ਏਸ ਹੈ ਕਲਕੀ ਅਵਤਾਰ ਦੇ ਨੇਤਰ ਨਾਗਨੀ ਸਰਪਣੀ ਦੇ ਜਿਹੜੇ ਈਸ ਰਾਜੇ ਨੇ ਯਾਨੀ ਸਰਪ ਜ਼ਹਿਰੀਲੇ ਸਰਪਾਂ ਵਰਗੇ ਕਲਕੀ ਅਵਤਾਰ ਦੇ ਤੀਰ ਹਨ
ਕਿ ਮਿਰਗੀਨ ਕੇ ਨਰੇਸ ਹੈ
ਇਹ ਮਿਰਗਨੀ ਹਿਰਨੀਆਂ ਦੇ ਉਹ ਰਾਜੇ ਨੇ ਯਾਨੀ ਹਿਰਨਾ ਦੇ ਨੇਤਰਾਂ ਵਰਗੇ ਉਹਨਾਂ ਦੇ ਨੇਤਰ ਹਨ
ਕਿ ਰਾਜਾ ਛਤਰ ਧਾਰੀ
ਕਿ ਜਿਵੇਂ ਛਤਰ ਧਾਰੀ ਛਤਰ ਨੂੰ ਧਾਰਨ ਕਰਨ ਵਾਲੇ ਜਿਵੇਂ ਰਾਜੇ ਹੋਣ ਇਵੇਂ ਉਹ ਛਤਰ ਨੂੰ ਧਾਰਨ ਕਰਨ ਵਾਲੇ ਰਾਜੇ ਦੇ ਵਾਂਗ ਹੈ ਛੇਦ ਅਰਥ ਹੈ ਹਨ ਰਾਜੇ ਦੇ ਵਾਂਗ ਹਨ
ਕਿ ਕਾਲੀ ਕੇ ਭਿਖਾਰੀ
ਜਾਂ ਕਹਿੰਦੇ ਨੇ ਨਮਰਤਾ ਦੇ ਨਾਲ ਕਦੇ ਕਦੇ ਐਸੇ ਡੁੱਬ ਡਬਾਉਂਦੇ ਨੇ ਜਿਵੇਂ ਕਾਲੀ ਦੇਵੀ ਦੇ ਪਾਸੋਂ ਉਹਦੇ ਭਿਖਾਰੀ ਯਾਨੀ ਮਦਰਾ ਪੀ ਕੇ ਮਸਤ ਮਲੰਗ ਹੋ ਕੇ ਲਗਾਤਾਰ ਚਿਕਚਕੀ ਲਗਾ ਕੇ ਦੇਖਦੇ ਨੇ ਲਾਲ ਅੱਖਾਂ ਤੇ ਖੁੱਲੀਆਂ ਅੱਖਾਂ ਹੁੰਦੀਆਂ ਨੇ ਇਸ ਤਰੀਕੇ ਨਾਲ ਕਾਲੀ ਦੇਵੀ ਦੇ ਭਿਖਾਰੀਆਂ ਦੀਆਂ ਜਿਸ ਤਰ੍ਹਾਂ ਦੀਆਂ ਅੱਖਾਂ ਹੁੰਦੀਆਂ ਨੇ ਇਸ ਪ੍ਰਕਾਰ ਉਹਨਾਂ ਦੇ ਨੇਤਰ ਹਨ ਮਸਤੀ ਵਿੱਚ ਮਸਤ ਨੇ
ਸੋਰਠਾ
ਅਗਲੇ ਸੋਰਠੇ ਦਾ ਵਰਣਨ ਕਰ ਰਹੇ ਨੇ
ਇਮ ਕਲਕੀ ਅਵਤਾਰ
ਇਸ ਪ੍ਰਕਾਰ ਕਲਕੀ ਅਵਤਾਰ ਨੇ
ਜਿੱਤੇ ਜੁੱਦ ਸਭਾ ਨਿਰਪਤ
ਜੁੱਦ ਕਰਕੇ ਸਾਰੇ ਰਾਜੇ ਜਿੱਤ ਲੈ ਸਾਰੇ ਸੰਸਾਰ ਨੂੰ ਕਲਕੀ ਅਵਤਾਰ ਨੇ ਫਤਿਹ ਕਰ ਲਿਆ
ਕੀਨੋ ਰਾਜ ਸੁਧਾਰ ਦੀਸ
ਕੀਨੋ ਰਾਜ ਸੁਧਾਰ ਸੁਧਾਰ ਕੇ ਅੱਛੇ ਤਰੀਕੇ ਦੇ ਨਾਲ ਇਹ ਨਹੀਂ ਰਾਜ ਜਿਵੇਂ ਦੁਨੀਆਂ ਦੇ ਬਹੁਤ ਹਿੱਸਿਆਂ ਵਿੱਚ ਰੋਜ਼ ਬੰਬਾਰਮੈਂਟ ਹੁੰਦੀ ਏ ਰੋਜ਼ ਬਗਾਵਤ ਵਾਲੇ ਅੱਗਾਂ ਲਗਾਉਂਦੇ ਨੇ ਜਲਾਉਂਦੇ ਨੇ ਔਰ ਦੁਨੀਆਂ ਦੇ ਹੁਕਮਰਾਨਾਂ ਦੀ ਸਿਕਿਉਰਿਟੀ ਦਾ ਜਿਤਨਾ ਖਰਚ ਹੈ ਜੇਕਰ ਦੇਸ਼ ਦੇ ਇਨਸਾਨਾਂ ਤੇ ਦੁਨੀਆਂ ਭਰ ਦੇ ਲੋਕਾਂ ਤੇ ਉਹ ਖਰਚ ਕੀਤਾ ਜਾਵੇ ਤੇ ਸ਼ਾਇਦ ਸਾਰੀ ਦੁਨੀਆਂ ਵਿੱਚ ਕੋਈ ਗਰੀਬ ਹੀ ਨਾ ਰਹਿ ਜਾਵੇ ਹਾਂਜੀ ਫਿਰ ਸੁਧਾਰ ਕੇ ਅੱਛੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਕਲਕੀ ਅਵਤਾਰ ਨੇ ਫਿਰ ਧਰਮ ਦਾ ਰਾਜ ਕੀਤਾ ਕਹਿੰਦੇ ਨੇ ਵੀਹ ਹਜ਼ਾਰ ਦਸ ਲੱਖ ਵੀਹ ਹਜ਼ਾਰ ਸਾਲ ਕਲਕੀ ਅਵਤਾਰ ਨੇ ਇਸ ਸੰਸਾਰ ਤੇ ਸਾਰੇ ਸੰਸਾਰ ਦੇ ਅੰਦਰ ਧਰਮ ਦਾ ਰਾਜ ਕੀਤਾ ਹੈ ਅਸੀਂ ਉਸ ਵਕਤ ਦੀ ਉਡੀਕ ਵਿੱਚ ਹਾਂ ਇੰਤਜ਼ਾਰ ਵਿੱਚ ਹਾਂ ਜਦੋਂ ਐਸਾ ਧਰਮ ਦਾ ਰਾਜ ਹੋਵੇਗਾ ਔਰ ਉਹਦਾ ਪੀਰੀਅਡ ਕਿਤਨਾ ਲੰਬਾ ਹੋਵੇਗਾ ਵਰਣਨ ਕਰ ਰਹੇ ਨੇ ਕਿ ਇਸ ਤਰੀਕੇ ਇਸ ਢੰਗ ਦੇ ਨਾਲ ਦਸ ਲੱਖ ਵੀਹ ਹਜ਼ਾਰ ਸਾਲ ਕਲਕੀ ਅਵਤਾਰ ਨੇ ਸੁਧਾਰ ਕੇ ਇਸੇ ਤਰੀਕੇ ਨਾਲ ਇਸ ਸੰਸਾਰ ਤੇ ਧਰਮ ਦਾ ਰਾਜ ਕੀਤਾ ਸਾਲਾਂ ਵਿੱਚ ਫਰਕ ਹੈ ਇਸ ਪੀਰੀਅਡ ਵਿੱਚ ਜੇ ਅਸੀਂ ਇਸ ਤਰੀਕੇ ਨਾਲ ਆਪਣੇ ਤਰੀਕੇ ਨਾਲ ਸੋਚੀਏ ਤੇ ਬਹੁਤ ਲੰਬਾ ਸਮਾਂ ਹੈ ਪਰ ਸਾਲ ਜਿਹੜਾ ਹਿਸਾਬ ਕਿਤਾਬ ਵਧਾ ਘਟਾਓ ਜਿਹੜਾ ਚੱਲਦਾ ਰਹਿੰਦਾ ਆਪ ਜੀ ਪੰਜਾਬ ਵਿੱਚ ਵੀ ਦੇਖੋਗੇ